ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋ ਦਰਸ਼ਨ ਸੁਖ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋ ਰਹਾਉ ਸਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝੈ ਧਿਆਵਹਿ ਦਿਨ ਰਾਤ ਸਭ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂੰ ਸਭਨਾ ਕਰੈ ਇੱਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਝ ਤੇ ਬਾਹਰ ਕੋਈ ਨਾਹੀ ਸਭ ਜੀਵ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਸਭ ਤੁਝ ਹੀ ਮਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੈ ਧਿਆਵਹਿ ਮੇਰੇ ਸਾਹੇ ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤ ਸਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੈ ਧਿਆਵਹਿ ਮੇਰੇ ਸਾਹੇ ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤ ਸਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੁਗ ਜੁਗ ਅਟਲ ਲੋਕ ਪਰਲੋਕ ਦੇ ਰਾਖੇ ਚਵਰ ਛਤਰ ਤਖਤ ਦੇ ਮਾਲਕ ਦੋ ਜਹਾਨ ਦੇ ਬਾਲੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸਿੱਖ ਪੰਥ ਦੇ ਮਹਾਨ ਅਤੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੁਸ਼ੋਭਿਤ ਸਾਧ ਸੰਗਤ ਜੀ ਇੱਕ ਵਾਰੀ ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਕੁ ਆਪਾਂ ਬੈਠੇ ਹਾਂ ਗੁਰੂ ਕੀ ਗੋਦ ਵਿੱਚ ਸਤਿਗੁਰਾਂ ਦੇ ਬੋਲ ਸੁਣਨ ਵਾਸਤੇ, ਬਹੁਤ ਵੱਡੇ ਭਾਗਾਂ ਵਾਲੇ ਹਾਂ। ਸਤਿਗੁਰਾਂ ਦੇ ਬੋਲ ਸੁਣਨ ਦਾ ਸੁਭਾਗ ਸਮਾਂ, ਸਤਿਗੁਰਾਂ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਵਡਭਾਗੀਆਂ ਨੂੰ ਹੀ ਪ੍ਰਾਪਤ ਹੁੰਦਾ ਹੈ, ਵਡਭਾਗੀਆਂ ਨੂੰ ਹੀ ਮਿਲਦਾ ਹੈ। ਵਡਭਾਗੀ ਹਰ ਸੰਗਤ ਪਾਵਾ ਹੈ, ਮਹਾਰਾਜ ਬਾਣੀ ਚ ਕਹਿੰਦੇ ਨੇ, ਵਡਭਾਗੀ ਹਰ ਸੰਗਤ ਪਾਵਾ ਹੈ, ਭਾਗਹੀਨ ਭ੍ਰਮ ਝੋਟਾ ਖਾਵਾ ਹੈ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਜਿਹੜੀ ਸੰਗਤ ਤੁਸੀਂ ਅੱਜ ਕਰ ਰਹੇ ਹੋ ਸਤਿਗੁਰਾਂ ਦੀ ਹਜ਼ੂਰੀ 'ਚ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਆਭਾ ਮੰਡਲ ਦੇ ਵਿੱਚ, ਇਹ ਵਡਭਾਗੀਆਂ ਨੂੰ ਪ੍ਰਾਪਤ ਹੁੰਦੀ ਹੈ। ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਸ੍ਰੀ ਦਰਬਾਰ ਸਾਹਿਬ ਜੀ ਵਿਖੇ ਜੋ ਹੁਕਮ ਸਾਡੀ ਝੋਲੀ ਪਿਆ ਹੈ, ਉਸੇ ਹੀ ਹੁਕਮ ਦੀ ਅੱਜ ਆਪਾਂ ਨੇ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਹੋਈ ਤੁਛ ਬੁੱਧੀ ਅਨੁਸਾਰ ਅਤੇ ਨਿਸ਼ਚਿਤ ਕੀਤੇ ਹੋਏ ਸਮੇਂ ਮੁਤਾਬਕ ਵਿਚਾਰ ਜਿਹੜੀ ਹੈ ਉਹ ਸਾਂਝੀ ਕਰਨੀ ਹੈ। ਇਹ ਜਿਹੜਾ ਸ਼ਬਦ ਹੈ ਅੱਜ ਹੁਕਮ ਦੇ ਰੂਪ ਦੇ ਵਿੱਚ ਸਾਨੂੰ ਬਖਸ਼ਿਸ਼ ਹੋਇਆ ਹੈ ਪਾਤਸ਼ਾਹ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਸ੍ਰੀ ਦਰਬਾਰ ਸਾਹਿਬ ਜੀ ਤੋਂ। ਇਹ ਦੀਨ ਦੁਨੀਆ ਦੇ ਵਾਲੀ ਧੰਨ ਧੰਨ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਹੈ ਤੇ ਧਨਾਸਰੀ ਰਾਗ ਦੇ ਵਿੱਚ ਸੁਸ਼ੋਭਿਤ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਅੱਜ ਸਾਨੂੰ ਆਪਣੀ ਗੋਦ 'ਚ ਬਿਠਾ ਕੇ, ਸਾਨੂੰ ਆਪਣੇ ਨੇੜੇ ਬਿਠਾ ਕੇ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਇੱਕ ਮਾਂ ਆਪਣੀ ਧੀ ਨੂੰ ਕੋਲ ਬਿਠਾ ਕੇ ਸਮਝਾਉਂਦੀ ਹੈ, ਇੱਕ ਬਾਪ ਆਪਣੇ ਪੁੱਤਰ ਨੂੰ ਕੋਲ ਬਿਠਾ ਕੇ ਸਮਝਾਉਂਦਾ ਹੈ, ਇਸੇ ਤਰ੍ਹਾਂ ਹੀ ਧੰਨ ਗੁਰੂ ਰਾਮਦਾਸ ਮਹਾਰਾਜ ਅੱਜ ਸਾਨੂੰ ਆਪਣੀ ਗੋਦ 'ਚ ਬਿਠਾ ਕੇ, ਕੋਲ ਬਿਠਾ ਕੇ ਕੀ ਸਮਝਾ ਰਹੇ ਨੇ ਉਹ ਆਪਾਂ ਨੇ ਸ਼ਬਦ ਦੇ ਰਾਹੀਂ ਸੁਣਨਾ ਹੈ। ਸ਼ਬਦ ਦਾ ਮੁੱਖ ਭਾਵ ਰਹਾਉ ਦੀ ਪੰਕਤੀ ਦੇ ਵਿੱਚ ਸਮੋਇਆ ਹੈ ਤੇ ਰਹਾਉ ਦੀ ਪੰਕਤੀ ਸ਼ਬਦ ਦੇ ਆਰੰਭ ਦੇ ਵਿੱਚ ਸੁਭਾਇਮਾਨ ਹੈ। ਇਸ ਲਈ ਜਿੰਨੀ ਸੰਗਤ ਬੈਠੀ ਹੈ ਸੁਣਨ ਵਾਸਤੇ, ਚਾਹੇ ਉਹ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸਾਹਿਬ ਵਿਖੇ ਸੁਸ਼ੋਭਿਤ ਹੈ, ਚਾਹੇ ਟੀਵੀ ਮਾਧਿਅਮ ਦੇ ਰਾਹੀਂ ਆਪਣੇ ਘਰਾਂ ਦੇ ਵਿੱਚ ਬੈਠੀ ਸੁਣ ਰਹੀ ਹੈ, ਸਾਰੇ ਇੱਕ ਵਾਰ ਆਪਣੀਆਂ ਮਨ ਬਿਰਤੀਆਂ ਨੂੰ ਕਰੀਏ ਇਕਾਗਰ ਔਰ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸੁਰੀ ਮਹੱਲਾ ਚੌਥਾ, ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ।
ਧਨਾਸਰੀ ਰਾਗ ਦਾ ਨਾਂ ਹੈ। ਮਹੱਲਾ ਚੌਥਾ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਪਾਵਨ ਸ਼ਬਦ ਹੈ ਉਚਾਰਨ। ਇਹ ਜਿਹੜੀ ਪੰਕਤੀ ਹੈ ਇਹ ਅਕਾਲ ਪੁਰਖ ਨੂੰ ਸੰਬੋਧਨ ਹੈ, ਪਰਮੇਸ਼ਵਰ ਨੂੰ ਸੰਬੋਧਨ ਹੈ। ਕੀ ਕਹਿ ਰਹੇ ਨੇ ਧੰਨ ਗੁਰੂ ਰਾਮਦਾਸ ਮਹਾਰਾਜ? ਕਹਿੰਦੇ ਮੇਰੇ ਸਾਹਾ, ਸਾਹਾ ਦਾ ਮਤਲਬ ਹੈ ਪਾਤਸ਼ਾਹ, ਮਾਲਕ। ਸ਼ਬਦ ਅਸੀਂ ਪੜ੍ਹਦੇ ਸੁਣਦੇ ਹਾਂ ਸ਼ਾਹ ਜਾਂ ਸ਼ਾਹੂਕਾਰ, ਸ਼ਾਹ ਦਾ ਅਰਥ ਜਿਹੜਾ ਹੈ ਉਹ ਮਾਲਕ ਹੁੰਦਾ ਹੈ, ਸ਼ਾਹ ਦਾ ਅਰਥ ਜਿਹੜਾ ਹੈ ਉਹ ਮਾਲਕ ਹੁੰਦਾ ਹੈ। ਪਰ ਇਸ ਸੰਸਾਰ ਦੇ ਅੰਦਰ ਜਿਹੜਾ ਸਭ ਤੋਂ ਵੱਡਾ ਸ਼ਾਹ ਹੈ ਉਹ ਅਕਾਲ ਪੁਰਖ ਹੈ, ਪਰਮੇਸ਼ਵਰ ਹੈ। ਬੰਦਾ ਸ਼ਾਹ ਨਹੀਂ ਹੋ ਸਕਦਾ ਗੁਰੂ ਪਿਆਰਿਓ, ਬੰਦਾ ਸ਼ਾਹ ਅਖਵਾਉਂਦਾ ਜ਼ਰੂਰ ਹੈ ਪਰ ਬੰਦਾ ਸ਼ਾਹ ਨਹੀਂ ਹੈ। ਸ਼ਾਹ ਜਿਹੜਾ ਹੈ ਉਹ ਕੇਵਲ ਤੇ ਕੇਵਲ, ਕੇਵਲ ਤੇ ਕੇਵਲ ਅਕਾਲ ਪੁਰਖ ਪਰਮੇਸ਼ਵਰ ਹੈ, ਜਿਸ ਦੇ ਵੱਸ ਸਾਰੀ ਕਾਇਨਾਤ ਹੈ, ਸਾਰੀ ਦੁਨੀਆ ਹੈ, ਸਾਰਾ ਸੰਸਾਰ ਹੈ, ਸਾਰਾ ਜਗਤ ਹੈ। ਜੇ ਕੋਈ ਬੰਦਾ ਮਾਲਕ ਅਖਵਾਉਂਦਾ ਹੈ
ਤਾਂ ਉਹ ਜਿਸ ਜ਼ਮੀਨ ਦਾ, ਜਿਸ ਜਾਇਦਾਦ ਦਾ, ਜਿਸ ਧਨ ਦਾ ਮਾਲਕ ਅਖਵਾਉਂਦਾ ਹੈ, ਉਹ ਉਸਨੂੰ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ ਹੈ। ਤੇ ਜਿਹੜੀ ਚੀਜ਼ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ ਹੈ, ਉਸ ਚੀਜ਼ ਦੇ ਉੱਤੇ ਕੋਈ ਆਪਣਾ ਹੱਕ ਜਤਾ ਕੇ ਆਖੇ ਕਿ ਮੈਂ ਹੁਣ ਮਾਲਕ ਹਾਂ, ਤਾਂ ਇਹ ਗੁਰੂ ਪਿਆਰਿਓ ਵਿਚਾਰ ਜਿਹੜਾ ਹੈ ਇਹ ਥੋਥਾ ਹੈ। ਅਸੀਂ ਕਹਿਣ ਨੂੰ ਕਹਿੰਦੇ ਹਾਂ ਸਰੀਰ ਦੇ ਮਾਲਕ ਹਾਂ, ਪਰ ਸਰੀਰ ਦੇ ਮਾਲਕ ਅਸੀਂ ਕਿਵੇਂ ਹੋ ਗਏ? ਸਰੀਰ ਤਾਂ ਸਾਡੇ ਵੱਸ ਨਹੀਂ ਹੈ। ਜੇ ਅਸੀਂ ਸਰੀਰ ਦੇ ਮਾਲਕ ਹੁੰਦੇ, ਕਦੇ ਬਚਪਨ ਤੋਂ ਜਵਾਨੀ 'ਚ ਸਰੀਰ ਨੂੰ ਜਾਣ ਦਿੰਦੇ, ਜਾਂ ਜਵਾਨੀ 'ਚੋਂ ਸਰੀਰ ਨੂੰ ਬੁਢੇਪੇ ਵੱਲ ਜਾਣ ਦਿੰਦੇ, ਬੁਢੇਪੇ ਤੋਂ ਮੌਤ ਵੱਲ ਸਰੀਰ ਨੂੰ ਜਾਣ ਦਿੰਦੇ? ਜੇ ਅਸੀਂ ਸਰੀਰ ਦੇ ਮਾਲਕ ਹੁੰਦੇ ਤਾਂ ਅਸੀਂ ਸਰੀਰ ਦੇ ਅੰਦਰ ਬਿਮਾਰੀਆਂ ਦਾ ਪ੍ਰਵੇਸ਼ ਹੋਣ ਦਿੰਦੇ? ਅਸੀਂ ਮਾਲਕ ਹੈ ਸਰੀਰ ਦੇ, ਸਾਡੇ ਇਸ ਸਰੀਰ ਦੇ ਅੰਦਰ ਸਾਡੇ ਰਹਿੰਦਿਆਂ ਕੋਈ ਬਿਮਾਰੀ ਕਿਵੇਂ ਦਾਖਲ ਹੋ ਸਕਦੀ ਹੈ? ਜੇ ਅਸੀਂ ਮਾਲਕ ਹੁੰਦੇ, ਅਸੀਂ ਅਖਵਾਉਣੇ ਜ਼ਰੂਰ ਹੈ ਕਿ ਅਸੀਂ ਆਪਣੇ ਸਰੀਰ ਦੇ ਮਾਲਕ ਹੈ, ਪਰ ਸਰੀਰ ਦਾ ਮਾਲਕ ਉਹੀ ਹੈ ਜਿਹਨੇ ਸਰੀਰ ਦਿੱਤਾ ਹੈ, ਤੇ ਸਰੀਰ ਦਿੱਤਾ ਕੇਵਲ ਅਕਾਲ ਪੁਰਖ ਪਰਮੇਸ਼ਵਰ ਨੇ, ਕੇਵਲ ਵਾਹਿਗੁਰੂ ਨੇ। ਇਵੇਂ ਜ਼ਮੀਨ ਹੈ, ਜਾਇਦਾਦ ਹੈ, ਧਨ ਹੈ, ਦੌਲਤ ਹੈ, ਪਰਿਵਾਰ ਹੈ, ਸਭ ਕੁਝ ਹੈ। ਇੱਥੋਂ ਤੱਕ ਕਿ ਜਿਹੜੇ ਸਾਡੇ ਸਾਹ ਚੱਲਦੇ ਹੈ, ਇਹਨਾਂ ਸਾਹਾਂ ਦਾ ਮਾਲਕ ਵੀ ਅਕਾਲ ਪੁਰਖ ਹੈ। ਇਸ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਉਸ ਅਕਾਲ ਪੁਰਖ ਨੂੰ ਸੰਬੋਧਨ ਕਰਦਿਆਂ ਕਹਿੰਦੇ ਨੇ, ਮੇਰੇ ਸਾਹਾ, ਹੇ ਮੇਰੇ ਮਾਲਕ, ਹੇ ਮੇਰੇ ਪਾਤਸ਼ਾਹ, ਮੈਂ ਹਰ ਦਰਸ਼ਨ ਸੁੱਖ ਹੋਏ, ਮੈਨੂੰ ਵਾਹਿਗੁਰੂ ਦਰਸ਼ਨ ਕੀਤੇ ਹੀ ਸੁੱਖ ਮਿਲਦਾ ਹੈ, ਮੈਨੂੰ ਪਰਮੇਸ਼ਵਰ ਦਰਸ਼ਨ ਕੀਤੇ ਹੀ ਸੁੱਖ ਮਿਲਦਾ। ਕੌਣ ਕਹਿ ਰਿਹਾ ਗੁਰੂ ਪਿਆਰਿਓ? ਧੰਨ ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਨੇ। ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਕਿ ਮੈਨੂੰ ਅਕਾਲ ਪੁਰਖ ਦੇ, ਵਾਹਿਗੁਰੂ ਦੇ ਦਰਸ਼ਨ ਕੀਤਿਆਂ ਸੁੱਖ ਮਿਲਦਾ। ਤੇ ਸਾਨੂੰ ਸੁੱਖ ਕਿਵੇਂ ਮਿਲਦਾ? ਸਾਨੂੰ ਸੁੱਖ ਮਿਲਦਾ ਜਦੋਂ ਕੋਈ ਸੱਜਣ ਮਿੱਤਰ ਮਿਲ ਜਾਏ, ਕੋਈ ਸੁਨੇਹੀ ਮਿਲ ਜਾਏ ਜਿਹਨੂੰ ਅਸੀਂ ਪਿਆਰ ਕਰਦੇ ਹਾਂ, ਮੁਹੱਬਤ ਕਰਦੇ ਹਾਂ। ਸਾਨੂੰ ਧਨ ਮਿਲ ਜਾਏ, ਦੌਲਤ ਮਿਲ ਜਾਏ, ਜ਼ਮੀਨ ਮਿਲ ਜਾਏ, ਜਾਇਦਾਦ ਮਿਲ ਜਾਏ, ਸਾਨੂੰ ਸੁੱਖ ਉਦੋਂ ਮਿਲਦਾ। ਪਰ ਸਤਿਗੁਰੂ ਜੀ ਕਹਿੰਦੇ ਸਾਨੂੰ ਸੁੱਖ ਉਦੋਂ ਮਿਲਦਾ ਜਦੋਂ ਵਾਹਿਗੁਰੂ ਦੇ ਦਰਸ਼ਨ ਹੁੰਦੇ ਹੈ। ਦਰਸ਼ਨ ਦੇ ਦੋ ਅਰਥ ਗੁਰੂ ਪਿਆਰਿਓ ਅਸੀਂ ਦੇਖਦੇ ਹਾਂ। ਇੱਕ ਦਰਸ਼ਨ ਦਾ ਅਰਥ ਹੈ ਪ੍ਰਤੱਖ ਦਰਸ਼ਨ, ਜਿਹੜਾ ਅਸੀਂ ਆਪਣੇ ਨੇਤਰਾਂ ਦੇ ਰਾਹੀਂ ਕਰਦੇ ਹਾਂ ਕਿਸੇ ਦਾ। ਅਸੀਂ ਸੂਰਜ ਦਾ ਦਰਸ਼ਨ ਕਰਦੇ ਹਾਂ, ਚੰਦ ਦਾ ਦਰਸ਼ਨ ਕਰਦੇ ਹਾਂ, ਅਸੀਂ ਪਰਿਵਾਰ ਦਾ ਦਰਸ਼ਨ ਕਰਦੇ ਹਾਂ, ਅਸੀਂ ਸਮਾਜ ਦਾ ਦਰਸ਼ਨ ਕਰਦੇ ਹਾਂ, ਦੇਖਦੇ ਹਾਂ ਅਸੀਂ ਅੱਖਾਂ ਦੇ ਨਾਲ। ਇੱਕ ਦਰਸ਼ਨ ਦਾ ਅਰਥ ਹੁੰਦਾ ਗੁਰੂ ਪਿਆਰਿਓ ਫਲਸਫਾ, ਵਿਚਾਰਧਾਰਾ, ਜਿਵੇਂ ਬੌਧ ਦਰਸ਼ਨ, ਜੈਨ ਦਰਸ਼ਨ, ਸਿੱਖ ਦਰਸ਼ਨ, ਭਾਰਤ ਦਰਸ਼ਨ। ਦਰਸ਼ਨ ਦਾ ਇੱਥੇ ਅਰਥ ਹੈ ਵਿਚਾਰਧਾਰਾ, ਫਲਸਫਾ, ਮੁਕੰਮਲ ਜਾਣਕਾਰੀ, ਬਰੀਕ ਤੋਂ ਬਰੀਕ ਦੇਣ ਵਾਲਾ ਜਿਹੜਾ ਫਲਸਫਾ ਹੈ ਉਹਨੂੰ ਵੀ ਅਸੀਂ ਦਰਸ਼ਨ ਕਹਿ ਦਿੰਦੇ ਹਾਂ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਕਹਿੰਦੇ ਹੇ ਮੇਰੇ ਮਾਲਕ, ਮੈਨੂੰ ਦਰਸ਼ਨ ਉਦੋਂ ਹੁੰਦਾ ਹੈ, ਮੈਨੂੰ ਉਦੋਂ ਸੁੱਖ ਮਿਲਦਾ ਹੈ ਜਦੋਂ ਤੁਹਾਡਾ ਦੀਦਾਰ ਹੁੰਦਾ, ਜਦੋਂ ਤੁਹਾਡਾ ਦਰਸ਼ਨ ਹੁੰਦਾ। ਹੁਣ ਕਿਉਂ ਗੁਰੂ ਪਿਆਰਿਓ? ਇੱਕ ਮਾਂ ਨੂੰ ਆਪਣੇ ਪੁੱਤਰ ਨੂੰ ਦੇਖ ਕੇ ਖੁਸ਼ੀ ਹੁੰਦੀ ਹੈ, ਪਰਦੇਸੋਂ ਪੁੱਤ ਆ ਜਾਏ ਤੇ ਮਾਂ ਨੂੰ ਸੁੱਖ ਮਿਲਦਾ, ਖੁਸ਼ੀ ਹੁੰਦੀ ਹੈ। ਇੱਕ ਪਤਨੀ ਪਤੀ ਪਰਦੇਸ ਕੇ ਹੈ, ਘਰ ਆ ਜਾਏ ਤੇ ਖੁਸ਼ੀ ਹੁੰਦੀ ਹੈ। ਕਿਉਂ? ਕਿਉਂਕਿ ਮੁਹੱਬਤ ਹੈ, ਪਿਆਰ ਹੈ, ਮਾਂ ਦਾ ਪੁੱਤ ਨਾਲ ਪਿਆਰ ਹੈ, ਪਿਓ ਦਾ ਪੁੱਤ ਨਾਲ ਪਿਆਰ ਹੈ, ਮਾਂ ਦਾ ਧੀ ਨਾਲ ਪਿਆਰ ਹੈ, ਪਿਓ ਦਾ ਧੀ ਨਾਲ ਪਿਆਰ ਹੈ, ਭਰਾ ਦਾ ਭਰਾ ਨਾਲ ਪਿਆਰ ਹੈ, ਪਤੀ ਦਾ ਪਤਨੀ ਨਾਲ, ਪਤਨੀ ਦਾ ਪਤੀ ਨਾਲ ਪਿਆਰ ਹੈ। ਤੇ ਜਦੋਂ ਵਿਛੋੜਾ ਹੋ ਜਾਏ ਤੇ ਪੀੜ ਹੁੰਦੀ ਹੈ, ਵੇਦਨ ਹੁੰਦੀ ਹੈ, ਦੁੱਖ ਹੁੰਦਾ ਹੈ, ਤੇ ਜਦੋਂ ਮਿਲਾਪ ਹੋ ਜਾਏ ਉਦੋਂ ਖੁਸ਼ੀ ਹੁੰਦੀ ਹੈ, ਉਦੋਂ ਸੁੱਖ ਹੁੰਦਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਦੀ ਮੁਹੱਬਤ ਜਿਹੜੀ ਹੈ ਉਹ ਅਕਾਲ ਪੁਰਖ ਨਾਲ ਹੈ। ਵੈਸੇ ਸਾਨੂੰ ਸਮਝਾ ਰਹੇ ਨੇ ਕਿ ਜਿਵੇਂ ਤੁਸੀਂ ਆਪਣੇ ਪਰਿਵਾਰ, ਪੁੱਤਰਾਂ, ਧੀਆਂ ਨੂੰ ਪਿਆਰ ਕਰਦੇ ਹੋ, ਸਰੀਰ ਨੂੰ ਪਿਆਰ ਕਰਦੇ ਹੋ, ਇਵੇਂ ਪਿਆਰ ਅਕਾਲ ਪੁਰਖ ਨਾਲ ਵੀ ਹੋਣਾ ਚਾਹੀਦਾ। ਕਿੰਨਾ ਪਿਆਰ ਹੋਣਾ ਚਾਹੀਦਾ, ਕਿੰਨਾ ਕੁ ਪਿਆਰ ਹੋਣਾ ਚਾਹੀਦਾ? ਇਹ ਨਹੀਂ ਬਿਆਨ ਹੋ ਸਕਦਾ ਗੁਰ ਪਿਆਰਿਓ, ਮਾਂ ਦਾ ਪੁੱਤ ਨਾਲ ਕਿੰਨਾ ਪਿਆਰ ਹੋਣਾ ਚਾਹੀਦਾ ਕੌਣ ਦੱਸ ਸਕਦਾ? ਵੱਧ ਤੋਂ ਵੱਧ, ਵੱਧ ਤੋਂ ਵੱਧ, ਵੱਧ ਤੋਂ ਵੱਧ। ਪਿਓ ਦਾ ਧੀ ਨਾਲ, ਦੋਸਤ ਦਾ ਦੋਸਤ ਨਾਲ ਕਿੰਨਾ ਪਿਆਰ ਹੋਣਾ ਚਾਹੀਦਾ? ਵੱਧ ਤੋਂ ਵੱਧ, ਵੱਧ ਤੋਂ ਵੱਧ। ਇਵੇਂ ਅਕਾਲ ਪੁਰਖ ਪਰਮੇਸ਼ਵਰ ਨਾਲ ਕਿੰਨਾ ਪਿਆਰ ਹੋਣਾ ਚਾਹੀਦਾ ਇਹਦੀ ਕੋਈ ਸੀਮਾ ਨਹੀਂ ਹੈ ਗੁਰੂ ਪਿਆਰਿਓ। ਪਰ ਹਾਂ, ਇੰਨਾ ਪਿਆਰ ਹੋਣਾ ਚਾਹੀਦਾ, ਇੰਨੀ ਮੁਹੱਬਤ ਹੋਣੀ ਚਾਹੀਦੀ ਹੈ ਕਿ ਜੇ ਕਿਤੇ ਇੱਕ ਪਲ ਲਈ ਵੀ ਵਿਛੋੜਾ ਪੈਂਦਾ ਤੇ ਫਿਰ ਦਰਦ ਹੋਵੇ, ਮਹਿਸੂਸ ਹੋਵੇ, ਪੀੜਾ ਹੋਵੇ, ਚੀਕ ਨਿਕਲੇ। ਇੰਨੀ ਮੁਹੱਬਤ ਹੋਣੀ ਚਾਹੀਦੀ, ਇੰਨਾ ਪਿਆਰ ਹੋਣਾ ਚਾਹੀਦਾ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਕਹਿੰਦੇ ਮੇਰੇ ਸਾਹਾ ਮੈਂ ਹਰ ਦਰਸ਼ਨ ਸੁੱਖ ਹੋਏ, ਹੇ ਮੇਰੇ ਮਾਲਕ, ਹੇ ਮੇਰੇ ਵਾਹਿਗੁਰੂ, ਮੈਨੂੰ ਹਰੀ ਦਰਸ਼ਨ ਕੀਤੇ ਆ, ਵਾਹਿਗੁਰੂ ਦੇ ਦਰਸ਼ਨ ਕੀਤੇ ਆ, ਪਰਮੇਸ਼ਵਰ ਦਰਸ਼ਨ ਕੀਤੇ ਆ, ਸੁੱਖ ਮਿਲਦਾ, ਆਨੰਦ ਆਉਂਦਾ ਹੈ। ਜਿਵੇਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਬੋਲ ਅਸੀਂ ਪੜ੍ਹਦੇ ਹਾਂ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਆਨੰਦ ਆ ਗਿਆ ਕਦੋਂ? ਜਦੋਂ ਸਤਿਗੁਰੂ ਪ੍ਰਾਪਤ ਕਰ ਲਏ। ਇੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਆਨੰਦ ਆ ਜਾਂਦਾ ਹੈ ਜਦੋਂ ਪਰਮੇਸ਼ਵਰ ਦੇ ਦਰਸ਼ਨ ਹੁੰਦੇ ਹੈ, ਜਦੋਂ ਪਰਮੇਸ਼ਵਰ ਦਾ ਦੀਦਾਰ ਹੁੰਦਾ ਹੈ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਪਹਿਲੀ ਪੰਕਤੀ ਚ ਸਾਨੂੰ ਸਮਝਾਉਂਦੇ ਨੇ, ਅੱਗੇ ਦੱਸਦੇ ਨੇ।
ਹਮਰੀ ਬੇਦਨ ਤੂੰ ਜਾਣਤਾ ਸਾਹਾ, ਅਵਰ ਕਿਆ ਜਾਣ ਕੋਈ।
ਇਹ ਪੰਕਤੀ ਵੀ ਅਕਾਲ ਪੁਰਖ ਨੂੰ ਸੰਬੋਧਨ ਹੈ। ਕਹਿੰਦੇ ਹਮਰੀ ਬੇਦਨ, ਬੇਦਨ ਗੁਰ ਪਿਆਰੀ ਉਹ ਸ਼ਬਦ ਹੈ ਨਾ ਜਿਹੜਾ ਬੇਦਨ, ਬੇਦਨ ਦਾ ਅਰਥ ਹੈ ਪੀੜ। ਕਿਹੜੀ ਪੀੜ? ਇੱਕ ਤਾਂ ਪੀੜ ਹੁੰਦੀ ਹੈ ਨਾ ਸੱਟ ਲੱਗ ਜੇ, ਸਰੀਰ ਪੀੜ ਕਰਦਾ, ਸਿਰ ਦੁਖਣ ਲੱਗ ਜੇ, ਸਿਰ ਪੀੜ ਕਰਦਾ, ਕੋਈ ਲੱਤ 'ਚ ਤਕਲੀਫ ਹੋਵੇ ਲੱਤ ਪੀੜ ਕਰਦੀ ਹੈ, ਬਾਂਹ 'ਚ ਤਕਲੀਫ ਹੋਵੇ ਬਾਂਹ ਪੀੜ ਕਰਦੀ ਹੈ। ਇੱਕ ਤਾਂ ਪੀੜ ਹੁੰਦੀ ਹੈ ਇਹ, ਪੈਸਾ ਨਹੀਂ ਹੈ ਘਰ ਦੇ ਵਿੱਚ ਇਹ ਵੀ ਪੀੜ ਹੈ, ਔਲਾਦ ਨਹੀਂ ਹੈ ਇਹ ਵੀ ਪੀੜ ਹੈ, ਔਲਾਦ ਕਹਿਣੇ 'ਚ ਨਹੀਂ ਹੈ ਇਹ ਵੀ ਪੀੜ ਹੈ, ਔਲਾਦ ਨਸ਼ਿਆਂ 'ਚ ਪੈ ਗਈ ਹੈ ਇਹ ਵੀ ਪੀੜ ਹੈ, ਇਹ ਵੀ ਪੀੜ ਹੈ। ਸਰੀਰ ਨੂੰ ਕੋਈ ਬਿਮਾਰੀ ਲੱਗ ਗਈ ਹੈ ਇਹ ਵੀ ਪੀੜ ਹੈ, ਕੋਈ ਪਰਿਵਾਰ ਦੇ ਕਿਸੇ ਅਤ ਸੁਨੇਹੀ ਜੀ ਦਾ ਵਿਛੋੜਾ ਹੋ ਗਿਆ ਇਹ ਵੀ ਪੀੜ ਹੈ। ਬੇਦਨ ਦਾ ਅਰਥ ਹੈ ਗੁਰ ਪਿਆਰਿਓ ਉਹ ਪੀੜ ਜਿਹੜੀ ਵਿਛੋੜੇ ਕਾਰਨ ਹੁੰਦੀ ਹੈ। ਬੇਦਨ ਦਾ ਅਰਥ ਉਹ ਪੀੜ, ਉਹ ਦਰਦ ਜਿਹੜਾ ਵਿਛੋੜੇ ਕਾਰਨ ਹੁੰਦਾ ਹੈ। ਜਿਵੇਂ ਇੱਕ ਮਾਂ ਦਾ ਪੁੱਤਰ ਪਰਦੇਸ ਰਹਿੰਦਾ ਹੈ, ਮਾਂ ਉਹਨੂੰ ਯਾਦ ਕਰਕੇ ਦੁਖੀ ਹੁੰਦੀ ਹੈ, ਉਹ ਬੇਦਨ ਹੈ। ਇੱਕ ਪਤਨੀ ਦਾ ਪਤੀ ਜਿਹੜਾ ਉਹ ਪਰਦੇਸ ਰਹਿੰਦਾ ਹੈ, ਪਤਨੀ ਦੇ ਅੰਦਰ ਪਤੀ ਦੀ ਯਾਦ ਪੈਦਾ ਹੁੰਦੀ ਹੈ, ਪੀੜ ਪੈਦਾ ਹੁੰਦੀ ਹੈ, ਉਹ ਬੇਦਨ ਹੈ। ਪਰ ਬੇਦਨ ਪੈਦਾ ਕਿੱਥੇ ਹੁੰਦੀ ਹੈ ਗੁਰ ਪਿਆਰਿਓ? ਕਿਹਦੇ ਵਿਛੋੜੇ ਤੋਂ ਬਾਅਦ ਬੇਦਨ ਪੈਦਾ ਹੁੰਦੀ ਹੈ? ਬੇਦਨ ਉਸ ਦੇ ਵਿਛੋੜੇ ਤੋਂ ਬਾਅਦ ਪੈਦਾ ਹੁੰਦੀ ਹੈ ਜਿਹਦੇ ਨਾਲ ਅੱਤ ਦਰਜੇ ਦਾ ਸਨੇਹ ਹੁੰਦਾ, ਅੱਤ ਦਰਜੇ ਦਾ ਪਿਆਰ ਹੁੰਦਾ। ਜੇ ਪਿਆਰ ਨਾ ਹੋਵੇ ਫਿਰ ਬੇਦਨ ਪੈਦਾ ਨਹੀਂ ਹੁੰਦੀ, ਫਿਰ ਪੀੜ ਪੈਦਾ ਨਹੀਂ ਹੁੰਦੀ ਗੁਰ ਪਿਆਰਿਓ। ਫਿਰ ਕੀ ਹੈ ਭਾਈ, ਜੇ ਦੂਰ ਚਲਾ ਗਿਆ ਜਿੱਥੇ ਮਰਜ਼ੀ ਚਲਾ ਜਾਵੇ ਕੀ ਫਰਕ ਪੈਂਦਾ? ਪਿਆਰ ਹੀ ਨਹੀਂ ਹੈ, ਪਿਆਰ ਹੀ ਨਹੀਂ ਹੈ। ਜਿਸ ਇਸਤਰੀ ਦੇ ਮਨ 'ਚ ਉਹਦੇ ਪਤੀ ਦਾ ਪਿਆਰ ਨਹੀਂ ਹੈ, ਜਿੱਥੇ ਮਰਜ਼ੀ ਜਾਵੇ ਜਿੰਨਾ ਚਿਰ ਮਰਜ਼ੀ ਜਾਵੇ ਕੋਈ ਫਰਕ ਨਹੀਂ ਹੈ। ਪਰ ਬੇਦਨ ਉੱਥੇ ਪੈਦਾ ਹੁੰਦੀ ਹੈ, ਪੀੜ ਉੱਥੇ ਪੈਦਾ ਹੁੰਦੀ ਹੈ ਜਿੱਥੇ ਬਹੁਤ ਜ਼ਿਆਦਾ ਮੁਹੱਬਤ ਹੁੰਦੀ ਹੈ, ਪਿਆਰ ਹੁੰਦਾ ਹੈ। ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਪਿਆਰ ਜਿਹੜਾ ਹੈ ਉਹ ਅਕਾਲ ਪੁਰਖ ਨਾਲ ਹੈ, ਇੰਨਾ ਪਿਆਰ ਹੈ, ਇੰਨਾ ਪਿਆਰ ਹੈ, ਇੰਨਾ ਪਿਆਰ ਹੈ ਕਿ ਬੇਦਨ ਪੈਦਾ ਹੋ ਰਹੀ ਹੈ ਤੇ ਉਸ ਬੇਦਨ ਨੂੰ ਅਕਾਲ ਪੁਰਖ ਹੀ ਜਾਣਦਾ ਹੈ ਗੁਰ ਪਿਆਰਿਓ, ਹੋਰ ਨਹੀਂ ਕੋਈ ਜਾਣਦਾ ਹੈ, ਹੋਰ ਨਹੀਂ ਕੋਈ ਜਾਣਦਾ, ਕੇਵਲ ਅਕਾਲ ਪੁਰਖ ਜਾਣਦਾ ਹੈ। ਇਸ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹਮਰੀ ਬੇਦਨ ਤੂੰ ਜਾਣਤਾ ਸਾਹਾ, ਹੇ ਮੇਰੇ ਮਾਲਕ ਹਮਰੀ ਬੇਦਨ ਤੂੰ ਜਾਣਤਾ। ਜਿਹੜੀ ਸਾਡੀ ਪੀੜ ਹੈ ਨਾ ਇਹ ਕੇਵਲ ਤੂੰ ਜਾਣਦਾ, ਹੋਰ ਨਹੀਂ ਕੋਈ ਜਾਣ ਸਕਦਾ ਗੁਰ ਪਿਆਰਿਓ। ਕਿਸੇ ਦੇ ਕਲੇਜ਼ੇ 'ਚ ਦਰਦ ਹੈ ਨਾ ਗੁਰ ਪਿਆਰਿਓ, ਉਹ ਉਹੀ ਬੰਦਾ ਜਾਣਦਾ ਜਿਹਦੇ ਦਰਦ ਹੈ, ਦੂਜਾ ਨਹੀਂ ਕੋਈ ਜਾਣ ਸਕਦਾ, ਦੂਜਾ ਨਹੀਂ ਕੋਈ ਸਮਝ ਸਕਦਾ, ਦੂਜਾ ਨਹੀਂ ਕੋਈ ਜਾਣ ਸਕਦਾ, ਦੂਜਾ ਨਹੀਂ ਕੋਈ ਸਮਝ ਸਕਦਾ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹੇ ਮੇਰੇ ਮਾਲਕ ਹਮਰੀ ਬੇਦਨ ਤੂੰ ਜਾਣਤਾ, ਸਾਡੀ ਜਿਹੜੀ ਪੀੜ ਹੈ ਸਾਡਾ ਜਿਹੜਾ ਦਰਦ ਹੈ ਨਾ ਵਿਛੋੜੇ ਦਾ, ਇਹ ਕੇਵਲ ਤੂੰ ਜਾਣਦਾ ਹੈ, ਕੋਈ ਹੋਰ ਨਹੀਂ ਜਾਣਦਾ। ਕੋਈ ਜਾਣ ਵੀ ਕਿਵੇਂ ਸਕਦਾ, ਅਵਰ ਕਿਆ ਜਾਣਾ ਕੋਈ। ਦੇਖੋ ਕਿੱਡੀ ਖੂਬਸੂਰਤੀ ਦੇ ਨਾਲ ਮਹਾਰਾਜ ਨੇ ਕਿਹਾ ਹੈ, ਅਵਰ ਕਿਆ ਜਾਣਾ ਕੋਈ, ਬਈ ਦੂਜਾ ਕੌਣ ਜਾਣ ਸਕਦਾ। ਦੂਜਾ ਕੋਈ ਜਾਣ ਹੀ ਨਹੀਂ ਸਕਦਾ ਗੁਰ ਪਿਆਰਿਓ, ਦੂਜਾ ਕੋਈ ਸਮਝ ਹੀ ਨਹੀਂ ਸਕਦਾ ਹੈ। ਇਹ ਤਾਂ ਉਹਨੂੰ ਪਤਾ ਜਿਸ ਮਾਂ ਦਾ ਪੁੱਤਰ ਪਰਦੇਸ ਹੈ, ਦੂਸਰੀ ਨੂੰ ਕੀ ਪਤਾ ਹੈ। ਇਹ ਉਹਨੂੰ ਪਤਾ ਜਿਹਦਾ ਪਤੀ ਪਰਦੇਸ ਹੈ, ਇਹ ਉਸ ਬਾਪ ਨੂੰ ਪਤਾ ਜਿਹਦਾ ਪੁੱਤ ਵਿਛੜ ਗਿਆ ਹੈ, ਦੂਸਰੇ ਨੂੰ ਕੀ ਪਤਾ ਹੈ। ਇਵੇਂ ਅਕਾਲ ਪੁਰਖ ਪਰਮੇਸ਼ਵਰ ਨਾਲ ਜੇ ਜੀਵ ਦਾ ਪਿਆਰ ਪੈ ਜਾਏ ਤੇ ਫਿਰ ਅਕਾਲ ਪੁਰਖ ਦੇ ਪ੍ਰਤੀ ਜਿਹੜੀ ਵੇਦਨ ਪੈਦਾ ਹੁੰਦੀ ਹੈ, ਵਿਛੋੜੇ ਦੀ ਪੀੜ ਪੈਦਾ ਹੁੰਦੀ ਹੈ, ਉਹਨੂੰ ਜਾਂ ਤਾਂ ਗੁਰਪਿਆਰੀ ਉਹ ਜਾਣਦਾ ਜਿਹਦੇ ਅੰਦਰ ਪੈਦਾ ਹੋ ਰਹੀ ਹੈ, ਜਾਂ ਪਰਮੇਸ਼ਵਰ ਜਾਣਦਾ, ਅਕਾਲ ਪੁਰਖ ਜਾਣਦਾ। ਹੁਣ ਇੱਥੇ ਇੱਕ ਸਵਾਲ ਪੈਦਾ ਹੁੰਦਾ ਵੀ ਅਕਾਲ ਪੁਰਖ ਕਿਵੇਂ ਜਾਣ ਸਕਦਾ, ਅਕਾਲ ਪੁਰਖ ਕਿਵੇਂ ਜਾਣ ਸਕਦਾ, ਜਾਂ ਗੁਰੂ ਕਿਵੇਂ ਜਾਣ ਸਕਦਾ, ਗੁਰੂ ਕਿਵੇਂ ਜਾਣ ਸਕਦਾ, ਅਕਾਲ ਪੁਰਖ ਕਿਵੇਂ ਜਾਣ ਸਕਦਾ। ਕਿਉਂਕਿ ਅਕਾਲ ਪੁਰਖ ਤੇ ਗੁਰੂ ਦੇ ਵਿੱਚ ਇੱਕ ਗੁਣ ਹੈ ਗੁਰ ਪਿਆਰਿਓ, ਅਕਾਲ ਪੁਰਖ ਤੇ ਗੁਰੂ ਦੇ ਵਿੱਚ ਇੱਕ ਖਾਸੀਅਤ ਹੈ, ਇੱਕ ਗੁਣ ਹੈ, ਬੰਦੇ ਚੋਂ ਗੁਣ ਨਹੀਂ ਹੈ। ਉਹ ਕੀ ਹੈ? ਉਹ ਹੈ ਅੰਤਰਯਾਮਤਾ, ਜਿਹਨੂੰ ਅਸੀਂ ਅੰਤਰਯਾਮੀ ਕਹਿੰਦੇ ਹਾਂ। ਬੰਦਾ ਅੰਤਰਯਾਮੀ ਨਹੀਂ ਹੋ ਸਕਦਾ ਗੁਰ ਪਿਆਰਿਓ। ਹਾਂ, ਕੋਈ ਭਜਨ ਬੰਦਗੀ ਕਰਦੇ ਹਾਂ, ਪਰਮੇਸ਼ਵਰ ਦਾ ਨਾਮ ਜਪਦਿਆਂ ਜਪਦਿਆਂ ਬ੍ਰਹਮ ਗਿਆਨ ਦੀ ਅਵਸਥਾ ਨੂੰ ਪੈਦਾ ਹੋ ਜਾਏ, ਪ੍ਰਾਪਤ ਹੋ ਜਾਏ, ਉਹ ਗੱਲ ਵੱਖਰੀ ਹੈ। ਪਰ ਆਮ ਸਧਾਰਨ ਜਿਹੜਾ ਬੰਦਾ ਹੈ ਉਹ ਅੰਤਰਯਾਮੀ ਨਹੀਂ ਹੈ। ਅੰਤਰਯਾਮੀ ਕੇਵਲ ਅਕਾਲ ਪੁਰਖ ਹੈ, ਗੁਰੂ ਹੈ। ਇਸ ਕਰਕੇ ਗੁਰੂ ਤੇ ਅਕਾਲ ਪੁਰਖ ਦਿਲਾਂ ਦੀਆਂ ਜਾਣ ਲੈਂਦੇ ਹੈ, ਦਿਲਾਂ ਦੀਆਂ ਬੁੱਝ ਲੈਂਦੇ ਹੈ। ਅਸੀਂ ਅਰਦਾਸ ਕਰਦੇ ਹਾਂ ਨਾ ਗੁਰਪਿਆਰੀਓ, ਇੱਕ ਤਾਂ ਸੰਗਤੀ ਅਰਦਾਸ ਹੈ, ਇੱਕ ਤਾਂ ਸੰਗਤੀ ਅਰਦਾਸ ਹੁੰਦੀ ਜਿਹੜੀ ਅਸੀਂ ਸੁਣਦੇ ਹਾਂ ਗੁਰਦੁਆਰੇ ਸਾਹਿਬਾਨ ਦੇ ਵਿੱਚ ਹੁੰਦੀ। ਇੱਕ ਗੁਰਪਿਆਰੀਓ ਸਾਡੀ ਨਿੱਜੀ ਅਰਦਾਸ ਹੈ ਜਿਹੜੀ ਅਸੀਂ ਗੁਰੂ ਦੇ ਸਨਮੁਖ ਖੜੋ ਕੇ ਕਰਦੇ ਹਾਂ। ਉਹਦੇ ਵਿੱਚ ਸਾਡੀ ਆਵਾਜ਼ ਜਿਹੜੀ ਹੈ ਉਹ ਸਾਡੇ ਕੰਨਾਂ ਨੂੰ ਤਾਂ ਸੁਣਦੀ ਹੈ, ਲੇਕਿਨ ਆਸ ਪਾਸ ਬੈਠੀ ਸੰਗਤ ਨੂੰ ਨਹੀਂ ਸੁਣਦੀ। ਜਾਂ ਤਾਂ ਉਹ ਸਾਡੇ ਕੰਨਾਂ ਨੂੰ ਸੁਣਦੀ ਹੈ, ਸਾਡੇ ਵੱਲੋਂ ਗੁਣਗੁਣਾਏ ਅਰਦਾਸ ਦੇ ਬੋਲ ਜਾਂ ਤਾਂ ਸਾਨੂੰ ਸੁਣਦੇ ਹੈ ਤੇ ਜਾਂ ਗੁਰੂ ਨੂੰ ਸੁਣਦੇ ਨੇ। ਸਾਨੂੰ ਇਸ ਕਰਕੇ ਸੁਣਦੇ ਨੇ ਕਿਉਂਕਿ ਸਾਡੇ ਅੰਦਰੋਂ ਨਿਕਲ ਰਹੇ ਨੇ, ਗੁਰੂ ਨੂੰ ਇਸ ਕਰਕੇ ਸੁਣਦੇ ਨੇ ਕਿਉਂਕਿ ਗੁਰੂ ਅੰਤਰਜਾਮੀ ਹੈ, ਗੁਰੂ ਨੂੰ ਇਸ ਕਰਕੇ ਸੁਣਦੇ ਹੈ ਕਿਉਂਕਿ ਗੁਰੂ ਅੰਤਰਜਾਮੀ ਹੈ। ਇਹ ਗੁਰੂ ਦੀ ਖਾਸੀਅਤ ਹੈ। ਜਿਹੜੇ ਗੁਣ ਅਕਾਲ ਪੁਰਖ ਦੇ ਹੈ ਨਾ ਗੁਰੂ ਪਿਆਰਿਓ, ਉਹੀ ਗੁਣ ਗੁਰੂ ਦੇ ਹੈ, ਉਹੀ ਗੁਣ ਗੁਰੂ ਦੇ ਹੈ ਜਿਹੜੇ ਅਕਾਲ ਪੁਰਖ ਦੇ ਹੈ। ਅਕਾਲ ਪੁਰਖ ਅੰਤਰਜਾਮੀ ਹੈ, ਗੁਰੂ ਅੰਤਰਜਾਮੀ ਹੈ। ਇਸੇ ਕਰਕੇ ਅਸੀਂ ਗੁਰ ਪਰਮੇਸ਼ਰ ਇੱਕੋ ਜਾਨ ਇਹ ਬਾਣੀ ਪੜ੍ਹਦੇ ਹਾਂ, ਸ਼ਬਦ ਪੜ੍ਹਦੇ ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਹੇ ਮੇਰੇ ਸਾਹਾ, ਹਮਰੀ ਬੇਦਨ ਤੂੰ ਜਾਣਤਾ। ਸਾਡੀ ਜਿਹੜੀ ਪੀੜਾ ਹੈ, ਸਾਡਾ ਜਿਹੜਾ ਦਰਦ ਹੈ ਨਾ ਮੇਰੇ ਮਾਲਕ, ਤੇਰੇ ਵਿਛੋੜੇ ਕਾਰਨ ਜਿਹੜਾ ਹੋ ਰਿਹਾ, ਇਹ ਤੂੰ ਜਾਣਦਾ। ਅਵਰ ਕਿਆ ਜਾਣੈ ਕੋਏ, ਦੂਜਾ ਕੋਈ ਕਿਵੇਂ ਜਾਣ ਸਕਦਾ, ਦੂਜਾ ਕੋਈ ਜਾਣ ਹੀ ਨਹੀਂ ਸਕਦਾ ਹੈ, ਦੂਜਾ ਕੋਈ ਜਾਣ ਹੀ ਨਹੀਂ ਸਕਦਾ। ਦੂਜਾ ਤਾਂ ਬੌਰਾ ਕਹਿੰਦਾ, ਮਸਤਾਨਾ ਕਹਿੰਦਾ, ਬੌਰਾ ਕਹਿੰਦਾ, ਮਸਤਾਨਾ ਕਹਿੰਦਾ। ਸਿੱਖ ਦਾ ਗੁਰੂ ਨਾਲ ਪਿਆਰ ਪੈਦਾ ਹੋ ਗਿਆ ਨਾ ਗੁਰ ਪਿਆਰਿਓ, ਸਿੱਖ ਗੁਰੂ ਤੋਂ ਬਿਨਾਂ ਰਹਿ ਨਹੀਂ ਸਕਦਾ। ਸਿੱਖ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੇ ਦਰਸ਼ਨ ਕਰਨ ਆਉਂਦਾ, ਮੀਂਹ ਆ ਜੇ, ਹਨੇਰੀ ਆ ਜੇ, ਝੱਖੜ ਆ ਜੇ, ਸਿੱਖ ਗੁਰੂ ਦੇ ਦਰਸ਼ਨ ਕਰਨ ਆਉਂਦਾ। ਮਹਾਮਾਰੀ ਆ ਗਈ, ਸਿੱਖ ਗੁਰੂ ਦੇ ਦਰਸ਼ਨ ਕਰਨ ਆਉਂਦਾ। ਤੇ ਜਿਹੜੇ ਦੂਜੇ ਲੋਕ ਹੈ ਨਾ ਗੁਰਪਿਆਰੇ, ਉਹ ਕਹਿੰਦੇ ਬੌਰਾ ਹੈ, ਪਾਗਲ ਹੈ, ਘਰੇ ਨਹੀਂ ਟਿਕਿਆ ਜਾਂਦਾ, ਇੰਨੇ ਹਾਲਾਤ ਖਰਾਬ ਹੋਏ ਪਏ ਨੇ, ਘਰੇ ਨਹੀਂ ਟਿਕਿਆ ਜਾਂਦਾ। ਹੁਣ ਉਹਨੂੰ ਉਹਦੇ ਪੀੜ ਦਾ ਨਹੀਂ ਪਤਾ, ਉਹਦੇ ਦਰਦ ਦਾ ਨਹੀਂ ਪਤਾ ਕਿ ਭਾਈ ਉਹਦਾ ਗੁਰੂ ਨਾਲ ਪਿਆਰ ਇੰਨਾ ਜ਼ਿਆਦਾ, ਉਹ ਗੁਰੂ ਤੋਂ ਬਿਨਾਂ ਨਹੀਂ ਰਹਿ ਸਕਦਾ। ਉਹਦਾ ਗੁਰੂ ਨਾਲ ਪਿਆਰ ਹੈ, ਗੁਰੂ ਨਾਲ ਮੁਹੱਬਤ ਹੈ, ਉਹਦਾ ਨੇਮ ਹੈ ਕਿ ਗੁਰੂ ਦੇ ਦਰਸ਼ਨ ਕਰਨੇ ਹੈ ਤੇ ਫਿਰ ਮੈਂ ਆਪਣੇ ਕਾਰੋਬਾਰ ਤੇ ਜਾਣਾ, ਗੁਰੂ ਦੇ ਦਰਸ਼ਨ ਕਰਨੇ ਹੈ ਤੇ ਮੈਂ ਆਪਣਾ ਭੋਜਨ ਖਾਣਾ। ਹੁਣ ਉਹਦਾ ਜਿਹੜਾ ਨੇਮ ਹੈ ਜਾਂ ਨੇਮ ਦੇ ਪ੍ਰਤੀ ਉਹਦੀ ਜਿਹੜੀ ਵਚਨਬੱਧਤਾ ਹੈ ਜਾਂ ਗੁਰੂ ਨਾਲ ਜਿਹੜਾ ਉਹਦਾ ਪਿਆਰ ਹੈ, ਇਹ ਤਾਂ ਉਹੀ ਜਾਣਦਾ ਗੁਰਪਿਆਰੀ। ਸਾਨੂੰ ਤਾਂ ਇਉਂ ਲੱਗਦਾ ਜਿਵੇਂ ਪਾਗਲ, ਇਸੇ ਤਰ੍ਹਾਂ ਅਕਾਲ ਪੁਰਖ ਪਰਮੇਸ਼ਵਰ ਵਿਛੋੜੇ ਦੀ ਜਿਹੜੀ ਪੀੜਾ ਹੈ ਨਾ ਗੁਰੂ ਪਿਆਰਿਓ, ਉਹ ਜਾਣਦਾ, ਜਾਂ ਜਿਹਦੇ ਅੰਦਰ ਪੈਦਾ ਹੋ ਰਹੀ ਹੈ ਉਹ ਜਾਣਦਾ। ਦੂਜੇ ਸੰਸਾਰ ਨੂੰ ਤਾਂ ਮਸਤਾਨਾ ਲੱਗਦਾ, ਮਸਤਾਨਾ ਹੈ ਭਾਈ, ਬੌਰਾ ਹੈ ਭਾਈ। ਇਸੇ ਕਾਰਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਚਨ ਆਖੇ ਨਾ, ਕੋਈ ਆਖੇ ਭੂਤ ਨਾ ਕੋ ਕਹੇ ਬੇਤਾਲਾ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਖੁਦ ਕਹਿੰਦੇ ਨੇ ਸੰਸਾਰ ਕੀ ਕਹਿੰਦਾ, ਕੋਈ ਭੂਤਨਾ ਕਹਿੰਦਾ, ਕੋਈ ਬੇਤਾਲਾ ਕਹਿੰਦਾ। ਹਾਲਾਂਕਿ ਭੂਤਨਾ ਸੰਸਾਰ ਹੈ, ਬੇਤਾਲਾ ਸੰਸਾਰ ਹੈ। ਗੁਰੂ ਨਾਨਕ ਸਾਹਿਬ ਤਾਂ ਪਰਮੇਸ਼ਵਰ ਰੂਪ, ਪਰਮੇਸ਼ਵਰ ਦੇ ਰੰਗ ਦੇ ਵਿੱਚ ਭਿੱਜੀ ਰੂਹ ਹੈ। ਲੇਕਿਨ ਜਗਤ ਦਾ ਨਜ਼ਰੀਆ ਕੀ ਹੈ, ਜਗਤ ਦਾ ਦ੍ਰਿਸ਼ਟੀਕੋਣ ਕੀ ਹੈ, ਉਹ ਵੱਖਰਾ ਹੀ ਹੈ ਗੁਰੂ ਪਿਆਰੇ। ਉਹਨਾਂ ਨੂੰ ਗੁਰੂ ਨਾਨਕ ਸਾਹਿਬ ਹੋਰ ਤਰ੍ਹਾਂ ਦਿਸਦੇ, ਪਰ ਜਿਹਦਾ ਗੁਰੂ ਨਾਨਕ ਸਾਹਿਬ ਤੇ ਵਿਸ਼ਵਾਸ ਹੈ, ਗੁਰੂ ਨਾਨਕ ਸਾਹਿਬ ਤੇ ਭਰੋਸਾ ਹੈ, ਉਹਨੂੰ ਗੁਰੂ ਨਾਨਕ ਸਾਹਿਬ ਹੋਰ ਤਰ੍ਹਾਂ ਦਿਸਦੇ। ਜਿਹਦਾ ਗੁਰੂ ਤੇ ਭਰੋਸਾ ਹੈ ਉਹਦਾ ਨਜ਼ਰੀਆ ਗੁਰੂ ਪ੍ਰਤੀ ਹੋਰ ਹੈ, ਜਿਹਦਾ ਗੁਰੂ ਤੇ ਭਰੋਸਾ ਨਹੀਂ ਹੈ ਉਹਦਾ ਨਜ਼ਰੀਆ ਗੁਰੂ ਪ੍ਰਤੀ ਵੱਖਰਾ, ਉਹ ਗੁਰੂ ਨੂੰ ਮਨੁੱਖ ਵਾਂਗ ਹੀ ਸਮਝਣ ਲੱਗ ਜਾਂਦਾ। ਇਸ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਕਹਿੰਦੇ ਅਵਰ ਕਿਆ ਜਾਣੈ ਕੋਏ, ਬਈ ਹੋਰ ਕੌਣ ਕੀ ਜਾਣ ਸਕਦਾ, ਹਮਰੀ ਬੇਦਨ ਤੂੰ ਜਾਣਤਾ ਸਾਹਾ। ਹੇ ਮੇਰੇ ਮਾਲਕਾ, ਸਾਡੀ ਜਿਹੜੀ ਮਾਨਸਿਕ ਪੀੜਾ ਹੈ, ਵਿਛੋੜੇ ਦੀ ਪੀੜਾ ਹੈ, ਮਨ ਦੇ ਵਿੱਚ ਮਾਨਸਿਕਤਾ ਦੇ ਅੰਦਰ ਜਿਹੜੀ ਵਿਛੋੜੇ ਦੀ ਪੀੜਾ ਹੈ, ਇਹਨੂੰ ਤੂੰ ਜਾਣਦਾ ਹੈ। ਇਹ ਰਹਾਉ ਦੀ ਪੰਕਤੀ ਚ ਧੰਨ ਗੁਰੂ ਰਾਮਦਾਸ ਮਹਾਰਾਜ ਬਚਨ ਕਰਦੇ ਨੇ।
ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਤੇਰਾ ਕੀਆ ਸੱਚ ਸਭ ਹੋਏ।
ਫਿਰ ਅਕਾਲ ਪੁਰਖ ਨੂੰ ਸੰਬੋਧਨ ਕਰਦੇ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਰਹਾਉ ਦੀ ਪੰਕਤੀ ਤੋਂ ਬਾਅਦ, ਕਹਿੰਦੇ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ। ਹੇ ਮੇਰੇ ਮਾਲਕ, ਸਾਚਾ ਸਾਹਿਬ ਤੂੰ ਸੱਚਾ ਸਾਹਿਬ ਹੈ, ਸੱਚਾ ਸਾਹਿਬ। ਝੂਠਾ ਸਾਹਿਬ ਵੀ ਹੁੰਦਾ ਗੁਰੂ ਪਿਆਰੇ, ਝੂਠਾ ਸਾਹਿਬ ਵੀ ਹੁੰਦਾ ਹੈ ਗੁਰੂ ਪਿਆਰੇ। ਜਿਹੜੇ ਦੁਨੀਆਂ ਦੇ ਸਾਹਿਬ ਹੈ ਨਾ, ਇਹ ਝੂਠੇ ਹੈ। ਸੋ ਸਾਹਿਬ ਦਾ ਅਰਥ ਕੀ ਹੈ? ਸਾਹਿਬ ਦਾ ਅਰਥ ਵੀ ਮਾਲਕ ਹੀ ਹੁੰਦਾ, ਜਿਵੇਂ ਸ਼ਾਹ ਦਾ ਅਰਥ ਮਾਲਕ ਹੈ ਨਾ, ਉਵੇਂ ਸਾਹਿਬ ਦਾ ਅਰਥ ਵੀ ਮਾਲਕ ਹੈ। ਸਵਾਮੀ ਦਾ ਅਰਥ ਵੀ ਮਾਲਕ ਹੁੰਦਾ ਹੈ, ਠਾਕੁਰ ਦਾ ਅਰਥ ਵੀ ਮਾਲਕ ਹੁੰਦਾ ਹੈ, ਨਾਥ ਦਾ ਅਰਥ ਵੀ ਮਾਲਕ ਹੁੰਦਾ ਹੈ, ਖਸਮ ਦਾ ਅਰਥ ਵੀ ਮਾਲਕ ਹੁੰਦਾ ਹੈ। ਬਾਣੀ 'ਚ ਅਸੀਂ ਸ਼ਬਦ ਪੜ੍ਹਦੇ ਹਾਂ, ਠਾਕੁਰ, ਸਵਾਮੀ, ਨਾਥ, ਇਹ ਸਭਨਾਂ ਦਾ ਅਰਥ ਜਿਹੜਾ ਉਹ ਇੱਕੋ ਹੀ ਹੈ, ਔਰ ਉਹ ਹੈ ਮਾਲਕ। ਕਹਿੰਦੇ ਸੱਚਾ ਸਾਹਿਬ ਹੈ ਤੂੰ, ਹੇ ਮੇਰੇ ਪਾਤਸ਼ਾਹ, ਹੇ ਮੇਰੇ ਸ਼ਾਹ, ਤੂੰ ਸੱਚਾ ਸਾਹਿਬ ਹੈ, ਸੱਚਾ ਸਾਹਿਬ। ਝੂਠੇ ਸਾਹਿਬ ਦੁਨੀਆਂ ਦੇ ਹੁੰਦੇ ਨੇ, ਜਿਹੜੇ ਅਕਾਲ ਪੁਰਖ ਤੋਂ ਦਾਤ ਲੈ ਕੇ ਫਿਰ ਉਹਦੇ ਮਾਲਕ ਬਣ ਜਾਂਦੇ ਨੇ, ਵੀ ਮੈਂ ਮਾਲਕ ਹੈ ਇਸ ਜ਼ਮੀਨ ਦਾ, ਮੈਂ ਮਾਲਕ ਹੈ ਇਸ ਘਰ ਦਾ, ਮੈਂ ਮਾਲਕ ਹੈ ਇਸ ਸਰੀਰ ਦਾ, ਮੈਂ ਮਾਲਕ ਹੈ ਇਸ ਪਰਿਵਾਰ ਦਾ। ਇਹ ਸਭ ਝੂਠੇ ਮਾਲਕ ਹੈ। ਸੱਚਾ ਜਿਹੜਾ ਮਾਲਕ ਹੈ, ਸੱਚਾ ਜਿਹੜਾ ਸਾਹਿਬ ਹੈ, ਉਹ ਕੇਵਲ ਅਕਾਲ ਪੁਰਖ ਹੈ। ਕਿਉਂ? ਕਿਉਂ? ਕਿਉਂਕਿ ਉਹ ਹਮੇਸ਼ਾ ਰਹਿਣ ਵਾਲਾ ਹੈ, ਉਹਦੇ ਭੰਡਾਰੇ ਅਤੁੱਟ ਨੇ, ਨਿਖੁੱਟ ਨੇ। ਲੇਕਿਨ ਸਾਡੇ ਭੰਡਾਰੇ ਗੁਰੂ ਪਿਆਰਿਓ ਇਹ ਸੀਮਤ ਨੇ, ਅਸੀਂ ਹਮੇਸ਼ਾ ਰਹਿਣ ਵਾਲੇ ਨਹੀਂ ਹਾਂ ਸੰਸਾਰ 'ਚ, ਨਾ ਸਾਡੇ ਪਦਾਰਥ ਹਮੇਸ਼ਾ ਰਹਿਣ ਵਾਲੇ ਆ। ਇਸ ਕਰਕੇ ਅਸੀਂ ਸੱਚੇ ਸਾਹਿਬ ਨਹੀਂ ਹੋ ਸਕਦੇ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੇਰੇ ਸਾਹਾ, ਸਾਚਾ ਸਾਹਿਬ ਸੱਚ ਤੂੰ, ਤੂੰ ਸੱਚਾ ਮਾਲਕ ਹੈ, ਤੂੰ ਸੱਚ ਹੈ। ਸੱਚ ਦੇ ਗੁਰੂ ਪਿਆਰਿਓ ਦੋ ਅਰਥ ਨੇ। ਇੱਕ ਤਾਂ ਸੱਚ ਹੁੰਦਾ ਨਾ ਜਿਹੜਾ ਝੂਠ ਦੇ ਅਸੀਂ ਪੈਰਲਲ ਕਹਿੰਦੇ ਹਾਂ, ਵੀ ਫਲਾਨੇ ਨੇ ਝੂਠ ਬੋਲਿਆ, ਫਲਾਨੇ ਨੇ ਸੱਚ ਬੋਲਿਆ। ਸੱਚ ਜਿਹੜਾ ਸ਼ਬਦ ਹੈ ਇਹ ਸੰਸਕ੍ਰਿਤ ਦੇ ਅਸ ਧਾਤੂ ਤੋਂ ਬਣਿਆ ਹੈ। ਇਹਦਾ ਅਰਥ ਹੈ ਹੋਂਦ ਵਾਲਾ, ਜਿਹਦੀ ਹੋਂਦ ਸਦੀਵੀ ਹੈ, ਜਿਹੜਾ ਕਦੇ ਨਹੀਂ ਮਿਟਦਾ, ਜਿਹੜਾ ਅਨਾਦੀ ਹੈ, ਜਿਹੜਾ ਹਮੇਸ਼ਾ ਰਹਿੰਦਾ, ਉਹ ਗੁਰੂ ਪਿਆਰੇ ਉਹ ਸੱਚ ਹੈ। ਫਿਰ ਇਸ ਹਿਸਾਬ ਦੇ ਨਾਲ ਸੰਸਾਰ ਦੇ ਵਿੱਚ ਸੱਚ ਕੌਣ ਹੈ? ਕੇਵਲ ਇੱਕ, ਉਹ ਹੈ ਅਕਾਲ ਪੁਰਖ। ਕੇਵਲ ਅਕਾਲ ਪੁਰਖ ਸੱਚ ਹੈ, ਬਾਕੀ ਸਾਰੀ ਜਗਤ ਦੀ ਰਚਨਾ ਜਿਹੜੀ ਹੈ ਉਹ ਝੂਠ ਹੈ। ਜਗ ਰਚਨਾ ਸਭ ਝੂਠ ਹੈ, ਜਾਨ ਲਿਹੋ ਰੇਮੀਤ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਕਹਿੰਦੇ ਇਹ ਮੇਰੇ ਸਾਹਾ, ਤੂੰ ਸੱਚਾ ਮਾਲਕ ਹੈ, ਤੂੰ ਸੱਚ ਹੈ, ਤੇਰਾ ਕੀਆ ਸੱਚ ਸਭ ਹੋਏ। ਤੇ ਤੇਰਾ ਕੀਤਾ ਜਿਹੜਾ ਨਾ, ਇਹ ਸਾਰਾ ਕੁਝ ਸੱਚ ਹੀ ਹੁੰਦਾ ਹੈ, ਸਭ ਕੁਝ ਸੱਚ ਹੈ ਜਿਹੜਾ ਤੇਰਾ ਪੈਦਾ ਕੀਤਾ। ਬੰਦਿਆਂ ਦਾ ਪੈਦਾ ਕੀਤਾ ਝੂਠ ਹੋ ਸਕਦਾ ਗੁਰੂ ਪਿਆਰੇ? ਬੰਦਿਆਂ ਦਾ ਪੈਦਾ ਕੀਤਾ ਝੂਠ ਹੋ ਸਕਦਾ, ਸੱਚ ਹੋ ਸਕਦਾ, ਪਰ ਅਕਾਲ ਪੁਰਖ ਦਾ ਜਿਹੜਾ ਪੈਦਾ ਕੀਤਾ ਉਹ ਸੱਚ ਹੀ ਹੁੰਦਾ ਗੁਰੂ ਪਿਆਰਿਓ, ਤੇ ਸੱਚ ਹੀ ਹੈ। ਸੂਰਜ ਸੱਚ ਹੈ, ਵਾਹਿਗੁਰੂ ਦਾ ਪੈਦਾ ਕੀਤਾ, ਔਰ ਅਸੀਂ ਰੋਜ਼ ਵੇਖਦੇ ਹਾਂ, ਚੜ੍ਹਦਾ ਵੀ ਵੇਖਦੇ ਹਾਂ, ਛਿਪਦਾ ਵੀ ਵੇਖਦੇ ਹਾਂ। ਚੰਦਰਮਾ ਸੱਚ ਹੈ, ਇਹ ਵਾਹਿਗੁਰੂ ਦਾ ਪੈਦਾ ਕੀਤਾ। ਹਰ ਗੁਰੂ ਪਿਆਰਿਓ ਮੱਸਿਆ ਤੋਂ ਬਾਅਦ ਫਿਰ ਜਦੋਂ ਚੰਦ ਵਧਣਾ ਸ਼ੁਰੂ ਹੁੰਦਾ ਅਸੀਂ ਦੇਖਦੇ ਹਾਂ, ਸਾਡੀਆਂ ਅੱਖਾਂ ਦੇਖਦੀਆਂ, ਭਾਵੇਂ ਅਸੀਂ ਛੂਹ ਨਹੀਂ ਸਕਦੇ, ਭਾਵੇਂ ਅਸੀਂ ਉਹਨੂੰ ਸੁੰਘ ਨਹੀਂ ਸਕਦੇ, ਭਾਵੇਂ ਅਸੀਂ ਉਹਨੂੰ ਸੁਣ ਨਹੀਂ ਸਕਦੇ, ਪਰ ਉਹਨੂੰ ਅਸੀਂ ਦੇਖ ਸਕਦੇ। ਹਵਾ ਸੱਚ ਹੈ, ਹਵਾ ਸੱਚ ਹੈ, ਪਰਮੇਸ਼ਵਰ ਦੀ ਪੈਦਾ ਕੀਤੀ ਹੈ, ਭਾਵੇਂ ਅਸੀਂ ਇਸ ਨੂੰ ਦੇਖ ਨਹੀਂ ਸਕਦੇ ਲੇਕਿਨ ਅਸੀਂ ਉਹਨੂੰ ਮਹਿਸੂਸ ਕਰ ਸਕਦੇ, ਮਹਿਸੂਸ ਕਰ ਸਕਦੇ। ਇਵੇਂ ਪਾਣੀ ਸੱਚ ਹੈ, ਅੱਗ ਸੱਚ ਹੈ, ਧਰਤੀ ਸੱਚ ਹੈ, ਸਮਾਜ ਸੱਚ ਹੈ, ਸੰਸਾਰ ਸੱਚ ਹੈ, ਜਿਹੜਾ ਪ੍ਰੈਜੈਂਟ ਦੇ ਵਿੱਚ ਸਾਡੇ ਸਾਹਮਣੇ ਹੈ, ਅਤੇ ਇਹ ਸਾਰਾ ਕੁਝ ਅਕਾਲ ਪੁਰਖ ਨੇ ਪੈਦਾ ਕੀਤਾ ਹੈ। ਇਸ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਤੇਰਾ ਕੀਆ ਸੱਚ ਸਭ ਹੋਏ, ਤੇਰਾ ਕੀਤਾ ਸਭ ਸੱਚ ਹੀ ਹੁੰਦਾ ਹੈ। ਤੇ ਅੱਗੇ ਪਾਤਸ਼ਾਹ ਜੀ ਦੱਸਦੇ ਨੇ,
ਝੂਠਾ ਕਿਸ ਕਉ ਆਖੀਐ ਸਾਹਾ, ਦੂਜਾ ਨਾਹੀ ਕੋਇ।
ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਕਹਿੰਦੇ ਝੂਠਾ ਕਿਸ ਕਉ ਆਖੀਐ ਸਾਹਾ, ਹੇ ਮੇਰੇ ਆ ਮਾਲਕਾ, ਝੂਠਾ ਕਿਹਨੂੰ ਆਖਿਆ ਜਾਏ, ਝੂਠਾ ਕਿਹਨੂੰ ਆਖਿਆ ਜਾਏ, ਜਦੋਂ ਪੈਦਾ ਹੀ ਤੇਰਾ ਕੀਤਾ, ਪੈਦਾ ਤੇਰਾ ਕੀਤਾ ਤੇ ਝੂਠਾ ਕਿਹਨੂੰ ਕਹੀਏ। ਦੂਜਾ ਨਹੀਂ ਕੋਈ, ਜਦੋਂ ਤੇਰੇ ਬਿਨਾਂ ਦੂਜਾ ਕੋਈ ਜਗਤ ਦੇ ਅੰਦਰ ਹੈ ਹੀ ਨਹੀਂ ਪੈਦਾ ਕਰਨ ਵਾਲਾ। ਜੇ ਤਾਂ ਗੁਰੂ ਪਿਆਰਿਓ ਕੋਈ ਦੂਜਾ ਹੁੰਦਾ ਨਾ, ਫਿਰ ਤਾਂ ਅਸੀਂ ਕਹਿ ਦਿੰਦੇ ਬਈ ਆਹ ਜਿਹੜਾ ਪੈਦਾ ਕੀਤਾ ਵਾਹਿਗੁਰੂ ਨੇ ਇਹ ਤਾਂ ਸੱਚ, ਤੇ ਜਿਹੜਾ ਉਹਨੇ ਪੈਦਾ ਕੀਤਾ ਉਹ ਝੂਠ ਹੈ, ਜਿਹੜਾ ਫਲਾਣੇ ਨੇ ਪੈਦਾ ਕੀਤਾ ਉਹ ਝੂਠ ਹੈ, ਆਹ ਘਰ ਮੈਂ ਬਣਾਇਆ ਇਸ ਕਰਕੇ ਵਧੀਆ ਪੱਕਾ ਹੈ, ਆਹ ਘਰ ਜਿਹੜਾ ਹੈ ਫਲਾਣੇ ਨੇ ਬਣਾਇਆ ਇਸ ਕਰਕੇ ਕੱਚਾ ਹੈ, ਕਿਉਂਕਿ ਉਹ ਸਹੀ ਨਹੀਂ ਹੈ ਬੰਦਾ, ਇਸ ਕਰਕੇ ਉਹਨੇ ਘਰ ਠੀਕ ਨਹੀਂ ਬਣਾਇਆ। ਇਹ ਜਿਹੜਾ ਸੰਸਾਰ ਹੈ ਇਹ ਇੱਕੋ ਕਾਰੀਗਰ ਨੇ ਬਣਾਇਆ, ਤੇ ਉਹ ਇੱਕੋ ਕਾਰੀਗਰ ਕੇਵਲ ਅਕਾਲ ਪੁਰਖ ਹੈ, ਫਿਰ ਅਸੀਂ ਕਿਵੇਂ ਕਹੀਏ ਕਿ ਆਹ ਸੰਸਾਰ ਦੇ ਵਿੱਚ ਆਹ ਨੁਕਸ। ਵੈਸੇ ਅਸੀਂ ਕਹਿ ਦਿੰਦੇ ਹਾਂ ਗੁਰੂ ਪਿਆਰਿਓ, ਕਹਿ ਨਹੀਂ ਦਿੰਦੇ, ਮੰਨਦੇ ਵੀ ਹਾਂ। ਅਕਾਲ ਪੁਰਖ ਨੇ ਸਰੀਰ ਬਣਾਇਆ ਸਾਡਾ, ਅਕਾਲ ਪੁਰਖ ਨੇ ਸਰੀਰ ਬਣਾਇਆ, ਔਰਤ ਦਾ ਸਰੀਰ ਬਣਾਇਆ ਔਰ ਮਰਦ ਦਾ ਸਰੀਰ ਬਣਾਇਆ, ਲੇਕਿਨ ਅੱਜ ਅਸੀਂ ਦੇਖਦੇ ਕੀ ਹਾਂ ਸੰਸਾਰ ਦੇ ਅੰਦਰ, ਪਰਮੇਸ਼ਵਰ ਨੇ ਸਰੀਰ ਦਿੱਤਾ ਹੈ, ਸਰੀਰ ਨੂੰ ਪਰਮੇਸ਼ਵਰ ਨੇ ਰੋਮ ਲਾਏ ਨੇ। ਹੁਣ ਜਿਹੜੇ ਸਰੀਰ ਨੂੰ ਪਰਮੇਸ਼ਵਰ ਨੇ ਰੋਮ ਲਾਏ ਨੇ ਉਹ ਪਰਮੇਸ਼ਵਰ ਨੇ ਲਾਏ ਨੇ, ਅਸੀਂ ਆਪ ਤਾਂ ਲਾਏ ਨਹੀਂ ਹੈ, ਇਸਤਰੀਆਂ ਦੇ ਨਹੀਂ ਲਾਏ, ਮਰਦਾਂ ਦੇ ਮਨੁੱਖਾਂ ਦੇ ਬੰਦਿਆਂ ਦੇ ਲਾਏ ਨੇ, ਤਾਂ ਇਹ ਪਰਮੇਸ਼ਵਰ ਦੀ ਰਜ਼ਾ ਹੈ ਨਾ। ਲੇਕਿਨ ਅਸੀਂ ਕਹਿੰਦੇ ਹਾਂ ਇਹ ਠੀਕ ਨਹੀਂ ਹੈ, ਇਹ ਠੀਕ ਨਹੀਂ ਹੈ, ਇਸ ਕਰਕੇ ਅਸੀਂ ਪਰਮੇਸ਼ਵਰ ਦੀ ਕੀਤੀ ਹੋਈ ਕ੍ਰਿਤ ਨੂੰ ਤੋੜਨ ਦਾ ਯਤਨ ਕਰਦੇ ਹਾਂ। ਵੈਸੇ ਗੁਰੂ ਪਿਆਰਿਓ ਅਕਾਲ ਪੁਰਖ ਦੇ ਹੁਕਮ ਨੂੰ ਭੰਨਣਾ ਜਿਹੜਾ ਹੈ ਇਹ ਵੀ ਇੱਕ ਗੁਨਾਹ ਹੈ, ਇਹ ਵੀ ਇੱਕ ਗੁਨਾਹ ਹੈ। ਜਿਵੇਂ ਅਸੀਂ ਕਹਿ ਦਿੰਦੇ ਹਾਂ ਨਾ ਕਿ ਭਾਈ ਜਦੋਂ ਕੋਈ ਪ੍ਰਾਣੀ ਤੁਰ ਜਾਂਦਾ ਸੰਸਾਰ ਤੋਂ ਰੋਣਾ ਨਹੀਂ ਚਾਹੀਦਾ, ਅਕਾਲ ਪੁਰਖ ਦੀ ਰਜ਼ਾ ਮੰਨਣੀ ਚਾਹੀਦੀ ਹੈ, ਭਾਣਾ ਮੰਨਣਾ ਚਾਹੀਦਾ, ਬਿਲਕੁਲ ਸਹੀ ਹੈ। ਅਤੇ ਆ ਕੇਸ ਵੀ ਅਕਾਲ ਪੁਰਖ ਦਾ ਹੁਕਮ ਹੈ, ਇਹ ਵੀ ਅਕਾਲ ਪੁਰਖ ਦੇ ਭਾਣੇ 'ਚ ਹੈ, ਫਿਰ ਇਹਨਾਂ 'ਤੇ ਅਸੀਂ ਕੈਂਚੀ ਕਿਉਂ ਫੇਰਦੇ। ਇਹ ਵੀ ਅਕਾਲ ਪੁਰਖ ਦੀ ਰਜ਼ਾ ਹੈ, ਇਹ ਵੀ ਅਕਾਲ ਪੁਰਖ ਦੇ ਹੁਕਮ 'ਚ ਹੀ ਉੱਗੇ ਹੈ ਨਾ ਸਾਡੇ, ਇੱਥੇ ਅਸੀਂ ਹੁਕਮ ਮੰਨਣ ਵਾਸਤੇ ਤਿਆਰ ਨਹੀਂ। ਅਤੇ ਕਈ ਵਾਰੀ ਉਹ ਬੰਦੇ ਵੀ ਅਸੀਂ ਹੌਂਸਲਾ ਦਿੰਦੇ ਦੇਖਦੇ ਹਾਂ ਗੁਰੂ ਪਿਆਰਿਓ, ਜਿਨ੍ਹਾਂ ਦੇ ਦਾੜੀਆਂ ਦੇ ਸਿਰ ਦੇ ਕੇਸ ਕੱਟੇ ਹੁੰਦੇ ਆ, ਉਹ ਭਾਈ ਅਕਾਲ ਪੁਰਖ ਦੀ ਰਜ਼ਾ ਹੈ, ਭਾਣਾ ਤਾਂ ਮੰਨਣਾ ਹੀ ਪੈਣਾ, ਵੀ ਭਾਈ ਤੂੰ ਨਹੀਂ ਮੰਨਦਾ, ਤੂੰ ਨਹੀਂ ਮੰਨਣਾ ਹੈ, ਇਹ ਵੀ ਤਾਂ ਰਜ਼ਾ ਹੀ ਹੈ ਨਾ ਅਕਾਲ ਪੁਰਖ ਦੀ, ਪਰਮੇਸ਼ਵਰ ਦੀ ਰਜ਼ਾ ਹੈ ਨਾ ਕਿ ਤੇਰੇ ਚਿਹਰੇ ਦੇ ਉੱਤੇ ਦਾੜਾ ਦਿੱਤਾ ਹੈ ਅਤੇ ਇਸਤਰੀ 'ਤੇ ਨਹੀਂ ਦਿੱਤਾ, ਤੇਰੇ ਚਿਹਰੇ ਦੀ ਖੂਬਸੂਰਤੀ ਜਿਹੜੀ ਹੈ ਉਹ ਦਾੜੇ ਨਾਲ ਹੈ, ਇਸਤਰੀ ਦੇ ਚਿਹਰੇ ਦੀ ਖੂਬਸੂਰਤੀ ਜਿਹੜੀ ਹੈ ਉਹ ਦਾੜੇ ਤੋਂ ਬਿਨਾਂ, ਇਹ ਪਰਮੇਸ਼ਵਰ ਦੀ ਰਜ਼ਾ, ਵਾਹਿਗੁਰੂ ਦੀ ਰਜ਼ਾ ਹੈ। ਇਸ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਕਹਿੰਦੇ ਝੂਠਾ ਕਿਸ ਕਉ ਆਖੀਐ, ਝੂਠਾ ਕਿਹਨੂੰ ਕਹੀਏ, ਸਾਹਾ ਹੇ ਮੇਰੇ ਮਾਲਕ, ਝੂਠਾ ਕਿਹਨੂੰ ਕਹੀਏ, ਦੂਜਾ ਨਾਹੀਂ ਕੋਈ, ਜਦੋਂ ਦੂਜਾ ਕੋਈ ਹੈ ਹੀ ਨਹੀਂ ਉਸ ਪਾਲਕ ਤੋਂ ਬਿਨਾਂ, ਵਾਹਿਗੁਰੂ ਤੋਂ ਬਿਨਾਂ।
ਸਭਨਾ ਵਿੱਚ ਤੂੰ ਵਰਤਦਾ ਸਾਹਾ, ਸਭ ਤੁਝ ਹੈ ਧਿਆਵਹਿ ਦਿਨ ਰਾਤ।
ਸਭਨਾ ਵਿੱਚ ਤੂੰ ਵਰਤਦਾ ਸਾਹਾ, ਹੇ ਮੇਰੇ ਮਾਲਕ ਤੂੰ ਸਾਰਿਆਂ ਚ ਵਰਤਦਾ ਹੈ। ਸਭਨਾ ਵਿੱਚ, ਸਭਨਾ ਵਿੱਚ ਦਾ ਮਤਲਬ ਗੁਰੂ ਪਿਆਰਿਓ ਕੀ ਹੈ? ਹਿੰਦੂਆਂ ਚ ਵੀ, ਸਿੱਖਾਂ ਚ ਵੀ, ਮੁਸਲਮਾਨਾਂ ਚ ਵੀ, ਬੋਧੀਆਂ ਚ ਵੀ, ਜੈਨੀਆਂ ਚ ਵੀ, ਈਸਾਈਆਂ ਚ ਵੀ, ਸਭਨਾ ਵਿੱਚ। ਇੱਥੇ ਗੁਰੂ ਪਿਆਰੀ ਇਹ ਨਹੀਂ ਲਿਖਿਆ ਕਿ ਸਾਰੇ ਮਨੁੱਖਾਂ ਦੇ ਵਿੱਚ, ਭਾਵੇਂ ਕੋਈ ਹਿੰਦੂ ਹੈ, ਭਾਵੇਂ ਕੋਈ ਬੋਧੀ ਹੈ, ਭਾਵੇਂ ਕੋਈ ਜੈਨੀ ਹੈ, ਸਾਰੇ ਮਨੁੱਖਾਂ ਚ, ਬਲਕਿ ਮਹਾਰਾਜ ਕਹਿੰਦੇ ਸਭਨਾ ਵਿੱਚ। ਤੇ ਜਦੋਂ ਪਾਤਸ਼ਾਹ ਕਹਿੰਦੇ ਨਾ ਸਭਨਾ ਵਿੱਚ, ਤੇ ਇਹਦੇ ਚ ਕੀੜੇ ਮਕੌੜੇ ਵੀ ਆ ਗਏ, ਪਸ਼ੂ ਪੰਛੀ ਵੀ ਆ ਗਏ, ਜੀਆ ਜੰਤ ਵੀ ਆ ਗਏ, ਕੁਦਰਤ ਦੀ ਹਰ ਗੁਰਪਿਆਰੀ ਉਹ ਸ਼ੈ ਆ ਗਈ, ਚਾਹੇ ਦਿਸਦੀ ਹੈ ਚਾਹੇ ਨਹੀਂ ਦਿਸਦੀ। ਜਿਹੜਾ ਹੈ ਜਗਤ ਦੇ ਅੰਦਰ, ਉਹ ਸਭ ਦੇ ਅੰਦਰ ਅਕਾਲ ਪੁਰਖ ਹੈ। ਭਾਵੇਂ ਇੱਕ ਪਤੰਗਾ ਹੈ, ਭਾਵੇਂ ਗੁਰਪਿਆਰੀ ਕੋਈ ਜੀ ਜੰਤ ਹੈ, ਕੋਈ ਮਨੁੱਖ ਹੈ, ਕੋਈ ਕਿਸੇ ਜਗ੍ਹਾ ਤੇ ਰਹਿੰਦਾ, ਕਿਸੇ ਇਲਾਕੇ ਚ ਰਹਿੰਦਾ, ਮਹਾਰਾਜ ਕਹਿੰਦੇ ਸਭਨਾ ਵਿੱਚ ਤੂੰ ਵਰਤਦਾ ਸਾਹਾ। ਕਹਿੰਦੇ ਹੇ ਮੇਰੇ ਮਾਲਕ, ਹੇ ਮੇਰੇ ਪਰਮੇਸ਼ਵਰ, ਹੇ ਮੇਰੇ ਵਾਹਿਗੁਰੂ, ਕਹਿੰਦੇ ਸਭਨਾ ਵਿੱਚ ਤੂੰ ਵਰਤਦਾ ਸਾਹਾ, ਸਭ ਤੁਝ ਹੈ ਧਿਆਵ ਹੈ ਦਿਨ ਰਾਤ, ਸਾਰੇ ਦਿਨ ਰਾਤ ਤੈਨੂੰ ਧਿਆਉਂਦੇ ਨੇ। ਹੁਣ ਇੱਥੇ ਵੀ ਬਚਨ ਕਹਿੰਦੇ ਨੇ, ਕਹਿੰਦੇ ਸਭ ਸਾਰੇ ਤੈਨੂੰ ਧਿਆਉਂਦੇ ਨੇ, ਸਭ ਤੁਝ ਹੈ ਧਿਆਵ ਹੈ, ਸਾਰੇ ਤੈਨੂੰ ਧਿਆਉਂਦੇ ਨੇ। ਸਾਰਿਆਂ ਦਾ ਮਤਲਬ ਇਕੱਲੇ ਸਿੱਖ, ਇਕੱਲੇ ਹਿੰਦੂ, ਬੋਧੀ, ਜੈਨੀ, ਮੁਸਲਮਾਨ ਨਹੀਂ, ਗੁਰੂ ਪਿਆਰਿਓ ਜਿੰਨਾ ਸੰਸਾਰ ਹੈ ਸਾਰਾ ਤੈਨੂੰ ਧਿਆਉਂਦਾ ਹੈ। ਸੋਦਰ ਦੇ ਵਿੱਚ ਆਪਾਂ ਪੜ੍ਹਦੇ ਹੀ ਹਾਂ, ਮਹਾਰਾਜ ਕਹਿੰਦੇ ਕਿਹੜਾ ਕਿਹੜਾ ਨਹੀਂ ਵਾਹਿਗੁਰੂ ਤੈਨੂੰ ਗਾ ਰਿਹਾ, ਦੇਵੀਆਂ ਦੇਵਤੇ ਤੈਨੂੰ ਗਾ ਰਹੇ ਹੈ, ਅੱਗ ਤੈਨੂੰ ਗਾ ਰਹੀ ਹੈ, ਪੌਣ ਤੈਨੂੰ ਗਾ ਰਹੀ ਹੈ, ਪਾਣੀ ਤੈਨੂੰ ਗਾ ਰਿਹਾ, ਬਨਸਪਤੀ ਤੈਨੂੰ ਗਾ ਰਹੀ ਹੈ, ਦੇਵੀ ਦੇਵਤੇ, ਸੂਰਜ, ਚੰਦ, ਸਭ ਤੈਨੂੰ ਗਾ ਰਹੇ ਹੈ। ਤਾਂ ਉਹੀ ਬਚਨ ਇੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਜਿਹੜੇ ਸੋਦਰ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਬਚਨ ਕਹਿੰਦੇ ਆ ਨਾ ਗੁਰੂ ਪਿਆਰਿਓ, ਉਹੀ ਬਚਨ ਇੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ। ਤਾਂ ਕਹਿ ਦਈਏ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਇਸ ਗੁਰ ਪਿਆਰਿਓ ਸ਼ਬਦ ਦੀ ਜਿਹੜੀ ਹੈ ਵਿਆਖਿਆ, ਉਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸੋਦਰ ਚੋਂ ਮਿਲ ਜਾਂਦੀ ਹੈ। ਕੌਣ ਕੌਣ ਨਹੀਂ ਗਾ ਰਿਹਾ? ਤਾਂ ਇੱਥੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਸਭ ਤੁਝਿਆ ਹੈ ਧਿਆਵ ਹੈ ਦਿਨ ਰਾਤ, ਸਾਰੇ ਹੇ ਵਾਹਿਗੁਰੂ ਤੈਨੂੰ ਧਿਆਉਂਦੇ ਨੇ, ਤੈਨੂੰ ਆਰਾਧਦੇ ਨੇ। ਫਰਕ ਸਿਰਫ ਇੰਨਾ, ਕੋਈ ਕਿਸੇ ਰੂਪ ਚ ਆਰਾਧਦਾ, ਕੋਈ ਕਿਸੇ ਰੂਪ ਚ ਆਰਾਧਦਾ, ਕੋਈ ਕਿਸੇ ਆਵਾਜ਼ ਦੇ ਨਾਲ ਆਰਾਧਦਾ, ਕੋਈ ਕਿਸੇ ਭਾਸ਼ਾ ਦੇ ਵਿੱਚ ਆਰਾਧਦਾ ਹੈ, ਕੋਈ ਹਿੰਦੀ ਚ ਆਰਾਧਦਾ, ਕੋਈ ਅੰਗਰੇਜ਼ੀ ਚ ਆਰਾਧਦਾ, ਕੋਈ ਪੰਜਾਬੀ ਚ ਆਰਾਧਦਾ। ਚਿੜੀਆਂ, ਪੰਛੀ, ਜਨੌਰ, ਜਾਨਵਰ, ਸਭ ਦੀ ਭਾਸ਼ਾ ਵੱਖਰੀ ਵੱਖਰੀ ਹੈ, ਪਰ ਆਸ ਸਭਨਾਂ ਦੀ ਤੇਰੇ ਤੇ ਹੀ ਹੈ ਮਹਾਰਾਜ। ਆਸ ਜਿਹੜੀ ਹੈ ਕੇਵਲ ਤੇ ਕੇਵਲ, ਕੇਵਲ ਤੇ ਕੇਵਲ ਇਹ ਤੂੰ ਹੀ ਹੈ ਸਭਨਾਂ ਦੀ, ਕਿਉਂਕਿ ਸਾਰਿਆਂ ਵਿੱਚ ਤੂੰ ਵਰਤਦਾ ਹੈ ਤੇ ਸਾਰੇ ਤੈਨੂੰ ਧਿਆਉਂਦੇ ਨੇ, ਸਾਰੇ ਤੈਨੂੰ ਆਰਾਧਦੇ ਨੇ।
ਸਭ ਤੁਝ ਹੀ ਥਾਵ ਮੰਗਦੇ ਮੇਰੇ ਸਾਹਾ, ਤੂੰ ਸਭ ਨਾ ਕਰੈ ਇੱਕ ਦਾਤ।
ਸਭ ਤੁਝ ਹੀ ਥਾਵ ਮੰਗਦੇ ਮੇਰੇ ਸਾਹਾ, ਹੇ ਮੇਰੇ ਮਾਲਕ, ਸਾਰੇ ਜਿਹੜੇ ਨੇ ਨਾ ਉਹ ਤੇਰੇ ਕੋਲੋਂ ਹੀ ਮੰਗਦੇ ਨੇ, ਤੇਰੀ ਜਗ੍ਹਾ ਤੋਂ ਹੀ ਮੰਗਦੇ ਨੇ, ਤੇਰੇ ਥਾਵੋਂ ਹੀ ਮੰਗਦੇ ਨੇ। ਸਾਰੇ ਮੰਗਤੇ ਹੀ ਨੇ, ਅਸੀਂ ਕਹਿੰਦੇ ਅਸੀਂ ਤਾਂ ਨਹੀਂ ਮੰਗਦੇ, ਅਸੀਂ ਤਾਂ ਨਹੀਂ ਮੰਗਦੇ ਬਈ। ਆ ਬਾਹਰ ਗੁਰਦੁਆਰੇ, ਮੰਦਰ, ਮਸਜਿਦ ਦੇ ਲੋਕ ਜਿਹੜੇ ਬੈਠੇ ਨੇ ਨਾ ਮੰਗਤੇ, ਉਹ ਮੰਗਦੇ ਆ, ਹਾਏ ਅਸੀਂ ਗੁਰਪਿਆਰਿਓ ਸਾਰੇ ਹੀ ਮੰਗਤੇ, ਸਾਰੇ ਹੀ ਜਾ ਚੁੱਕੇ। ਫਰਕ ਸਿਰਫ ਇੰਨਾ ਕਿ ਕੋਈ ਮੰਦਰ, ਮਸਜਿਦ, ਗੁਰਦੁਆਰੇ ਦੇ ਬਾਹਰ ਮੰਗਦਾ, ਅਸੀਂ ਅੰਦਰ ਮੰਗਦੇ ਹਾਂ। ਅਸੀਂ ਪਰ ਫਿਰ ਵੱਡੇ ਹਾਂ, ਅਸੀਂ ਠੀਕ ਹਾਂ, ਉਹ ਜਿਹੜੇ ਹੈ ਉਹ ਗੁਰਪਿਆਰੇ ਵੱਡੇ ਨਹੀਂ, ਠੀਕ ਨਹੀਂ। ਕਿਉਂ? ਅਸੀਂ ਗੁਰੂ ਤੋਂ ਮੰਗਦੇ ਹਾਂ, ਉਹ ਬੰਦਿਆਂ ਤੋਂ ਮੰਗਦੇ ਹਾਂ। ਬੰਦਿਆਂ ਤੋਂ ਮੰਗਣਾ ਗੁਰਪਿਆਰੇ ਜਿਹੜਾ ਹੈ ਇਹ ਸਹੀ ਨਹੀਂ ਹੈ, ਗੁਰੂ ਤੋਂ ਮੰਗਣਾ ਗਲਤ ਨਹੀਂ ਹੈ। ਅਸੀਂ ਮੰਗਦੇ ਹੀ ਸਾਰੇ, ਫਰਕ ਇੰਨਾ ਕਿ ਉਹ ਬਾਹਰ ਮੰਗਦੇ ਨੇ, ਅਸੀਂ ਅੰਦਰ ਮੰਗਦੇ ਹਾਂ। ਪਰ ਅਸੀਂ ਫਿਰ ਇਸ ਕਰਕੇ ਵਧੀਆ, ਇਸ ਕਰਕੇ ਚੰਗੇ ਹਾਂ ਕਿਉਂਕਿ ਅਸੀਂ ਗੁਰੂ ਤੋਂ ਮੰਗਦੇ ਹਾਂ। ਗੁਰੂ ਤੋਂ ਮੰਗਣਾ ਜਿਹੜਾ ਹੈ ਉਹ ਅਪਰਾਧ ਨਹੀਂ ਹੈ, ਉਹ ਬੰਦਿਆਂ ਤੋਂ ਮੰਗਦੇ ਨੇ, ਬੰਦਿਆਂ ਤੋਂ ਮੰਗਣਾ ਜਿਹੜਾ ਹੈ ਉਹ ਸਹੀ ਨਹੀਂ ਹੈ। ਇਸ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਸਭ ਤੁਝ ਹੀ ਥਾਵ ਮੰਗਦੇ ਮੇਰੇ ਸਾਹਾ, हे मेरे मालका सारे तेरी थां तो मंगदे ने। तू सभना कर है एक दात ते तू सारियां नू एक दात दे रहा है, इको जी दात दे रहा है। मन च सवाल पैदा हुंदा है भी वाहिगुरु ने इको जी दात कित्थों दित्ती। इत्थे कहिंदे ने ना तू सभना कर है एक दात सभना नू दे रहा है। भाई कोई तां अमीर है कोई गरीब है, किसी नू रोटी नहीं मिलती, किसी नू गुरु प्यारियो ये नहीं पता लगता कि मैं खावा की इन्ने अगे पदार्थ पए ने। किहड़ी दात है जिहड़ी परमेश्वर ने सारिआं नू दित्ती है? उह है शरीर। परमेश्वर ने सभना नू दित्ता है, गुरु प्यारियो अमीरां नू भी दित्ता है गरीबां नू भी दित्ता है। उह है हवा। परमेश्वर ने सभना नू दित्ती है, अमीरां नू भी दित्ती है गरीबां नू भी दित्ती है। धन गुरु अमरदास जी महाराज नू एक वार सिखां ने सवाल किया, महाराज संसार दे विच वेद शास्त्र सिमरतियां कुरान कतीब ये ग्रंथ है ना, फिर एक नवी बाणी की सिरजना की की लोड़ पै गई, नवी बाणी की सिरजना की की जरूरत पै गई। गुरु नानक साहब जी ने बाणी उचारण की है, गुरु अंगद देव जी महाराज ने बाणी उचारण की है, तुसी भी बाणी उचारण कर रहे हो, इहदी की जरूरत है? जबकि पहलू बहुत सारे धार्मिक ग्रंथ ते उन्हां विच जिहड़ी रचना है बाणी है वह लिखी हुई है, वेदां च लिखी है शास्त्रां च लिखी है कुरान च लिखी है। तो श्री गुरु अमरदास जी महाराज ने गुरु प्यारी एक बहुत खूबसूरत बचन आख्या, कहिंदे जैसे धरती उपर मेघला बरसत है क्या धरती मध्य पानी नाही। सिखां नूं महाराज कहन लगे कहिंदे पुरखो धरती दे अंदर पानी हैगा? कहिंदे महाराज हैगा। किवें बाहर कढ़ी दै? कहिंदे जी खूहां द्वारा। कहिंदे खूहां दा पानी उस दी पैली नूं सिंजदा है जिहड़ा खूह दा मालक है, दूजे दी पैली नूं नहीं सिंजदा। गुरु प्यारियो खूह दा पानी उसे दी पैली नूं सिंजदा है जिहड़ा खूह दा मालक है। पुराने वेलियां दे विच तां वक्खरे वक्खरे खूह बणे हुंदे सी, आ फलानियां दा खूह है ढमकियां दा खूह है, ते एक दूजे ते खूह तो पानी भरन की इजाजत नहीं सी, पीण की इजाजत नहीं सी। ते जिहड़ा बारिश का पानी हुंदा मीह का पानी हुंदा वह सारिआं दी पैली नूं सिंजदा है। जे किसी कोले एक किला है तो वह भी सिंजिया जांदा है, जे किसी कोले सौ किला है तो वह भी सिंजिया जांदा है, बराबर सिंजदी है बारिश। इस करके धन गुरु अमरदास जी महाराज कहन लगे भाई ये जिहड़ी बाणी है ना ये सर्व सांझी है, ये बारिश दे पानी वांगू सर्व सांझी है, इहदे ते किसे दा एकाधिकार नहीं होएगा, ये सारी मनुखता दी होएगी। जबकि उन्हां जिहड़े धार्मिक ग्रंथां दे उत्ते एकाधिकार कर लिया, आ हिंदुआं दे ग्रंथ ने आ मुसलमानां दा ग्रंथ है। जे भाई तुसीं हजरत मुहम्मद ते ईमान लै के आओगे तां ही तुहाडी सिफारिश होगी। जे भाई तुसीं वेद शास्त्र पुराणा के उत्ते निश्चा रखोगे यज्ञ होव हवन कराओगे ता ही तुहाडी मुक्ति होगी। पर बाणी सभना दी है। जगत जलंधा रख लै अपनी कृपा धार, जित द्वारा उभरै तितै लेहो उबार। यह साडा फलसफा है, सिख फलसफा है, गुरु नानक साहब का फलसफा है। ये पातशाह जी गुरु प्यारियो आखते ने कहिंदे सब तुझे है थावो मंगदे मेरे साहा, तू सभना कर है एक दात तू सारिआं नूं दातां नाल नवाजदा है।
सब को तुझ ही विच है मेरे साहा, तुझ ते बाहर कोई नाहे।
सब को तुझ ही विच है मेरे साहा, हे मेरे मालक सारे तेरे विच ने, तू जीवां दे विच है जीव तेरे विच ने। बड़ा खूबसूरत गुर प्यारियो महाराज ने सिद्धांत दस्या परमेश्वर दा कि जगत परमेश्वर च है, परमेश्वर जगत च है, साडे अंदर अकाल पुरख है, असी वाहिगुरु दे अंदर, क्योंकि वाहिगुरु खंडा ब्रह्मांडा दे विच व्यापक है, असी वाहिगुरु दे विच, ते वाहिगुरु साडे अंदर भी है, साडे अंदर भी है साडे बाहर भी है। इस करके पातशाह जी कहिंदे ने सब तुझ ही सब न सब के सब को तुझ ही विच है मेरे साहा, तुझ ते बाहर कोई ना है, तेरे हुक्म तो बाहर तेरी रजा तो बाहर कोई नहीं है, सारे तेरे हुक्म दे विच ने, तेरी इच्छा दे मुताबिक चलते ने। वाहिगुरु दे हुक्म च गुरु प्यारियों सारे, वाहिगुरु दे हुक्म च जीव पैदा हुंदे ने, वाहिगुरु दे हुक्म च जीव तुर जांदे ने। इस करके महाराज कहिंदे सारे तेरे हुक्म च ने, तू वाहिगुरु सारियां दे विच है, तेथों बाहर तेरे हुक्म तो बाहर कोई नहीं है। हुक्म है अंदर सब को, सारे हुक्म दे अंदर है, ਹੁਕਮ ਤੋਂ ਬਾਹਰਾ ਜਿਹੜਾ ਹੈ ਪਾਸੇ ਜਿਹੜਾ ਹੈ ਉਹ ਕੋਈ ਨਹੀਂ ਹੈ।
ਸਭ ਜੀਵ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਸਭ ਤੁਝ ਹੀ ਮਾਹੇ ਸਮਾਹੇ
ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਹੈ ਮੇਰੇ ਮਾਲਕ ਸਾਰੇ ਜੀ ਤੇਰੇ ਨੇ ਤੂੰ ਸਾਰਿਆਂ ਦਾ ਹੈ ਸਭ ਤੁਝ ਹੀ ਮਾਹੇ ਸਮਾਹੇ ਸਾਰੇ ਤੇਰੇ ਵਿੱਚ ਆ ਕੇ ਸਮਾਉਂਦੇ ਨੇ ਤੇਰੇ ਵਿੱਚ ਆ ਕੇ ਅਭੇਦ ਹੁੰਦੇ ਨੇ
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਧਿਆਵਹਿ ਮੇਰੇ ਸਾਹੇ
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਹੇ ਮੇਰੇ ਪਿਆਰੇ ਤੂੰ ਸਾਰਿਆਂ ਦੀ ਆਸ ਹੈ ਸਾਰਿਆਂ ਦੀ ਟੇਕ ਹੈ ਸਾਰਿਆਂ ਦਾ ਭਰੋਸਾ ਹੈ ਸਭ ਤੁਝ ਹੈ ਧਿਆਵਹਿ ਹੈ ਮੇਰੇ ਸਾਹਾ ਹੇ ਮੇਰੇ ਸ਼ਾਹ ਸਾਰੇ ਤੈਨੂੰ ਧਿਆਉਂਦੇ ਨੇ
ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤ ਸਾਹੇ
ਹੇ ਹਮੇਸ਼ਾ ਰਹਿਣ ਵਾਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਤਸ਼ਾਹ ਕੌਣ ਕਹਿ ਰਿਹਾ ਧੰਨ ਗੁਰੂ ਰਾਮਦਾਸ ਮਹਾਰਾਜ ਸੱਚ ਨਾਨਕ ਕੇ ਪਾਤਸ਼ਾਹ ਸਦਾ ਥਿਰ ਰਹਿਣ ਵਾਲੇ ਹਮੇਸ਼ਾ ਰਹਿਣ ਵਾਲੇ ਗੁਰੂ ਨਾਨਕ ਸਾਹਿਬ ਜੀ ਦੇ ਪਾਤਸ਼ਾਹ ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ ਹੇ ਮੇਰੇ ਪਿਆਰੇ ਜਿਵੇਂ ਤੈਨੂੰ ਭਾਉਂਦਾ ਹੈ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤੂੰ ਉਵੇਂ ਰੱਖ ਪਰ ਇਹ ਗੱਲ ਗੁਰ ਪਿਆਰਿਓ ਜਾਂ ਗੁਰੂ ਕਹਿ ਸਕਦਾ ਜਾਂ ਕੋਈ ਗੁਰੂ ਨਾਲ ਜੁੜਿਆ ਕੋਈ ਪੁਰਖ ਕਹਿ ਸਕਦਾ ਭਗਤ ਨਾਮਦੇਵ ਜੀ ਵਰਗੇ ਮਹਾਂਪੁਰਖ ਕਹਿ ਸਕਦੇ ਨੇ ਕਿ ਵਾਹਿਗੁਰੂ ਜੇ ਰਾਜ ਦੇ ਦੇਗਾ ਤਾਂ ਵੀ ਤੇਰੀ ਬੰਦਗੀ ਜੇ ਭੀਖ ਮੰਗਣ ਲਾ ਦੇਗਾ ਘਾਹ ਖੋਤਣ ਲਾ ਦੇਗਾ ਤਾਂ ਵੀ ਤੇਰੀ ਬੰਦਗੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਕਹਿੰਦੇ ਨੇ ਵਾਹਿਗੁਰੂ ਸੁੱਖ ਵੀ ਤੇਰੀਆਂ ਦਾਤਾਂ ਨੇ ਤੇ ਦੁੱਖ ਵੀ ਤੇਰੀਆਂ ਦਾਤਾਂ ਨੇ ਇਹ ਗੱਲ ਗੁਰੂ ਕਹਿ ਸਕਦੇ ਨੇ ਤੇ ਜਾਂ ਗੁਰੂ ਪਿਆਰਿਓ ਕੋਈ ਸਿੱਖ ਜਿਹੜਾ ਗੁਰੂ ਨਾਲ ਓਤ ਪੋਤ ਹੋ ਕੇ ਪਰਮੇਸ਼ਵਰ ਵਿੱਚ ਸਮਾਇਆ ਉਹ ਕਹਿ ਸਕਦਾ ਹੈ ਕਿ ਹੇ ਅਕਾਲ ਪੁਰਖ ਜਿਉਂ ਭਾਵੈ ਜਿਵੇਂ ਤੈਨੂੰ ਚੰਗਾ ਲੱਗਦਾ ਜਿਵੇਂ ਤੈਨੂੰ ਚੰਗਾ ਲੱਗਦਾ ਤੰਦਰੁਸਤ ਚੰਗਾ ਲੱਗਦਾ ਤੰਦਰੁਸਤ ਰੱਖ ਜਿਵੇਂ ਤੈਨੂੰ ਚੰਗਾ ਲੱਗਦਾ ਤੂੰ ਉਵੇਂ ਰੱਖ ਪਰ ਜਦੋਂ ਅਕਾਲ ਪੁਰਖ ਤੇ ਇਸ ਤਰ੍ਹਾਂ ਜੀਵ ਸੜ ਦਿੰਦਾ ਨਾ ਗੁਰੂ ਪਿਆਰਿਓ ਇੱਕ ਗੱਲ ਚੇਤੇ ਰੱਖਿਓ ਫਿਰ ਗੁਰੂ ਪਰਮੇਸ਼ਵਰ ਮਾੜਾ ਨਹੀਂ ਕਿਸੇ ਨੂੰ ਰੱਖਦਾ ਫਿਰ ਮਾੜਾ ਨਹੀਂ ਰੱਖਦਾ ਗੁਰੂ ਜਦੋਂ ਅਕਾਲ ਪੁਰਖ ਤੇ ਸੜ ਦਿੰਦਾ ਕਿ ਜਿਵੇਂ ਤੈਨੂੰ ਚੰਗਾ ਲੱਗਦਾ ਵਾਹਿਗੁਰੂ ਉਵੇਂ ਰੱਖ ਲਾ ਜਿਵੇਂ ਤੈਨੂੰ ਪਾਉਂਦਾ ਜਿਵੇਂ ਤੈਨੂੰ ਚੰਗਾ ਲੱਗਦਾ ਫਿਰ ਮਾਲਕ ਚੰਗਾ ਹੀ ਰੱਖਦਾ ਹੁੰਦਾ ਮਾੜਾ ਨਹੀਂ ਰੱਖਦਾ ਕਦੇ ਇੰਨਾ ਭਰੋਸਾ ਇੰਨਾ ਵਿਸ਼ਵਾਸ ਅਕਾਲ ਪੁਰਖ ਤੇ ਰੱਖਣਾ ਹੈ ਗੁਰੂ ਪਿਆਰਿਓ ਸਮਰਪਣ ਅਕਾਲ ਪੁਰਖ ਨੂੰ ਹੋਣਾ ਇੰਨਾ ਸਮਰਪਣ ਹੋਣਾ ਕਹਿ ਦੇਣਾ ਮਾਲਕ ਜਿਵੇਂ ਮਰਜ਼ੀ ਰੱਖ ਲਾ ਭਾਵੇਂ ਘਾਹ ਖੋਤਣ ਲਾ ਲੈ ਵਾਹਿਗੁਰੂ ਘਾਹ ਨਹੀਂ ਖੋਤਣ ਲਾਉਂਦਾ ਵਾਹਿਗੁਰੂ ਰਾਜੇ ਹੀ ਬਣਾਉਂਦਾ ਹੈ ਗੁਰੂ ਪਿਆਰਿਓ ਪਰ ਅਸੀਂ ਸਮਰਪਣ ਹੋਣਾ ਹੈ ਕਿ ਵਾਹਿਗੁਰੂ ਤੇਰੀ ਰਜ਼ਾ ਹੈ ਤੇਰੀ ਇੱਛਾ ਹੈ ਜਿਵੇਂ ਤੈਨੂੰ ਪਾਉਂਦਾ ਤੂੰ ਉਵੇਂ ਰੱਖ ਲਾ ਨੌਕਰ ਮਾਲਕ ਨੂੰ ਕਹਿ ਦੇਣਾ ਮਾਲਕ ਜੀ ਜਿੰਨਾ ਮਰਜ਼ੀ ਦੇ ਦਿਓ ਜੀ ਤੇ ਮਾਲਕ ਜਿਹੜਾ ਹੁੰਦਾ ਨਾ ਗੁਰੂ ਪਿਆਰਿਓ ਫਿਰ ਵੱਧ ਦਿੰਦਾ ਹਾਂ ਦੁਨੀਆਂ ਦੇ ਵਿੱਚ ਜਿਹੜੇ ਬੰਦੇ ਮਾਲਕ ਹੁੰਦੇ ਆ ਕਈ ਵਾਰੀ ਘੱਟ ਵੀ ਦੇ ਦਿੰਦੇ ਆ ਪਰ ਵਾਹਿਗੁਰੂ ਤਾਂ ਵੱਡਾ ਮਾਲਕ ਹੈ ਵਾਹਿਗੁਰੂ ਘੱਟ ਨਹੀਂ ਦਿੰਦਾ ਗੁਰੂ ਪਿਆਰਿਓ ਜਦੋਂ ਵਾਹਿਗੁਰੂ ਨੂੰ ਕਹਿ ਦਿੰਦੇ ਵਾਹਿਗੁਰੂ ਜਿੰਨਾ ਮਰਜ਼ੀ ਦੇ ਦੇ ਤੇ ਵਾਹਿਗੁਰੂ ਗੁਰੂ ਪਿਆਰਿਓ ਫਿਰ ਝੋਲੀਆਂ ਹੀ ਭਰ ਦਿੰਦਾ ਇੰਨਾ ਦਿਆਲੂ ਹੈ ਕਿਉਂਕਿ ਉਹ ਦਿਆਲੂ ਹੈ ਬੰਦਾ ਕਈ ਵਾਰੀ ਦਿਆਲੂ ਹੁੰਦਾ ਕਈ ਵਾਰੀ ਨਹੀਂ ਹੁੰਦਾ ਪਰ ਅਕਾਲ ਪੁਰਖ ਦਿਆਲੂ ਹੈ ਪਰਮੇਸ਼ਵਰ ਦਿਆਲੂ ਹੈ ਇਸ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਗੁਰੂ ਪਿਆਰਿਓ ਇਹ ਸਾਨੂੰ ਬਚਨ ਕਹੇ ਨੇ ਨਿਸ਼ਚਿਤ ਕੀਤਾ ਸਮਾਂ ਹੋ ਚੁੱਕਿਆ ਆਪਾਂ ਸਮਾਪਤੀ ਕਰਦੇ ਹਾਂ ਸਮੁੱਚਾ ਗੁਰੂ ਖਾਲਸਾ ਪੰਥ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਦੇ ਰੂਪ ਦੇ ਵਿੱਚ ਮਨਾਉਣ ਜਾ ਰਿਹਾ ਮਹਾਂਮਾਰੀ ਦਾ ਵੀ ਪ੍ਰਕੋਪ ਜਿਹੜਾ ਹੈ ਅਸੀਂ ਸੁਣ ਰਹੇ ਹਾਂ ਟੈਲੀਵਿਜ਼ਨਾਂ ਦੇ ਰਾਹੀਂ ਅਖਬਾਰਾਂ ਦੇ ਰਾਹੀਂ ਸਰਕਾਰਾਂ ਦੇ ਬਿਆਨ ਸੁਣ ਰਹੇ ਹਾਂ ਕਿ ਬੜੀ ਫੈਲ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀ ਰੁੱਖ ਹੁੰਦਾ ਇਹ ਪਰਮੇਸ਼ਵਰ ਜਾਣਦਾ ਪਰ ਅਸੀਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਯਾਦ ਕਰਨਾ ਉਹਨਾਂ ਦਾ ਪ੍ਰਕਾਸ਼ ਪੁਰਬ ਮਨਾਉਣਾ ਜਿੰਨੇ ਵੀ ਸਮਾਗਮ ਹੋਣੇ ਨੇ ਚਾਹੇ ਉਹ ਸੰਕੇਤਕ ਹੋਣੇ ਨੇ ਸਿੰਬੋਲਿਕ ਹੋਣੇ ਨੇ ਚਾਹੇ ਅਸੀਂ ਸੰਗਤ ਦੀ ਹਾਜ਼ਰੀ 'ਚ ਕਰਨੇ ਨੇ ਅਸੀਂ ਟੀਵੀ ਮਾਧਿਅਮ ਦੇ ਰਾਹੀਂ ਜਿਵੇਂ ਵੀ ਹੈ ਅਸੀਂ ਸੁਣਨੇ ਜ਼ਰੂਰ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਫਲਸਫੇ ਨੂੰ ਉਹਨਾਂ ਦੇ ਇਤਿਹਾਸ ਨੂੰ ਅਸੀਂ ਜਾਣਨਾ ਜ਼ਰੂਰ ਹੈ ਤਾਂ ਮੈਂ ਆਪ ਸਾਰੀ ਸੰਗਤ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਰੂਪ 'ਚ ਮਨਾਇਆ ਜਾ ਰਿਹਾ ਇਹਦੀ ਬਹੁਤ ਮੁਬਾਰਕ ਦਿਨ ਹੈ ਆਓ ਗੁਰੂ ਵਾਲੇ ਬਣੀਏ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਧਿਆਵ ਹੈ ਮੇਰੇ ਸਾਹ ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ